दुएरा चितवत भित्तन चंड का श्री सतगुरु महाराज सुप्त जसा सुख निस्बिक बड़े गरीब निवास।
वाहिगुरु जी का खालसा, वाहिगुरु जी की फतेह। जुगो जुग अटल गुरशब्दावतार। धन धन श्री गुरु ग्रंथ साहिब सच्चे पातशाह जी महाराज जी के पवित्र चरणा कमलां च। पिछले पहरां दे सजे हुए दीवाना च हाजरियां भर के आप समूह माई भाई दसम पिता पातशाह श्री गुरु गोबिंद सिंह साहिब जी का पवित्र इतिहास, जो पंथ के महान विद्वान महाकवि कविराज भाई साहब भाई संतोख सिंह जी चूड़ामणि जी ने बहुत ही श्रद्धा भावना आस्था ते सत्कार सहित लिखिया है, उस तरह आप जी बड़े प्यार सत्कार ते श्रद्धा नाल सरवण कर रहे। सतगुरां दे इतिहास की समझ तदे पैंदी है जे मन विच पूर्ण तौर ते गुरु गरीब नवाज पातशाह प्रति श्रद्धा होवे। जदों तक हिरदे विच श्रद्धा भावना नहीं है, उदों तक सतगुरां दी कथा दी समझ नहीं पैंदी, सोझी नहीं पैंदी। इस करके स्रोतियां विच सब तों पहला गुण जिहड़ा है वह श्रद्धा दा होना चाहिए। कलगीधर पातशाह जी महाराज जी के चरणा विच श्री आनंदपुर साहब की धरती ते विसाखी का जोड़ मेला मनाया जा रहा है, जिस दे संबंध विच काबल कंधार बल्क बुखारा मुल्तान पिशावर तक दियां संगतां चारां दिशावां तों गुरु के सिख चल के आए हन। संगत नूं रस्ते विच आउंदिआं इस वार किसे दिक्कत दा सामना करना पिया। उह दिक्कत सी कि रस्ते विच जिहड़े हिंदू ते मुसलमान ने ओ गुरु के सिखां दे नाल बहसबाजी करदे ने, हिंदू नकलां उतारदे ने, मखौल उड़ाउंदे ने, और कई मुसलमान आके गल वी पैंदे ने। इत्थों तक कि संगत दे कोल जिहड़ियां वस्तुआं हुंदियां ने ओह खो के वी लै जांदे। सतगुरु जी नूं आ के संगत ने नाले तां दर्शन कीते, नाले अपणियां समस्या दसी। कलगीधर जी ने कहा, भाई जुबान तो बिना जवाब नहीं दिता जा सकता, जे जुबान होवेगी तां तुसीं जवाब दे सकदे हो। ते जिहड़े ए लोक ने रस्ते विच बिना कारण तो तुहानूं कथा कीर्तन करदिआं नूं दुख दिंदे ने, इन्हां नूं जवाब देण वास्ते जिहड़ी जुबान है ओह शस्त्र ने, तुसीं हुण शस्त्र धारण करो। हुण जदों अगों तुसीं साडे दर्शनां नूं आउणा ते शस्त्रधारी हो के आउणा, जिहड़ा रस्ते विच तंग करेगा हमला करेगा उहदे नाल जंग करनी है, गुरु तुहाडी सहायता करेगा, उस जंग विच तुहाडी फतेह होवेगी। कलगीधर पातशाह जी महाराज जी दे बचन सुन के संगत ने सत बचन कह के अंगीकार कीते। आपो अपने नगरां ग्रामां नूं जदों वापस चले गए, दुबारा कुछ समय बाद कुछ महीनिया बाद जदों सतगुरां दे दर्शन करन वास्ते आउण लगे ते सब शस्त्रधारी हो के आए, सब दे गात्रे कृपाना टालां तेगां बरछियां बरछे बंदूकां। रस्ते विच अगर हुण किसे ने जिहड़े तां थोड़े हुंदे सी, भावें कोई हिंदू है मुसलमान है, उह तां वेख के दूर चले जांदे सन डरदिआं होइआं ही कि इन्हां कोल शस्त्र हन। पर जे बहुते हुंदे सी उह कई वारी आ भी जांदे सन हमला करके, फिर उन्हां नाल जंग युद्ध भी होए, सिखां दे रस्ते च मुकाबले भी होए, और उन्हां जंगां युद्धां विच जिथे दुश्मन मरे उथे बहुत सारे सिख भी शहीद होए, कई जख्मी होए। जख्मियां नूं रस्ते च छड के फिर सिख सतगुरां दे दर्शनां नूं आ गए। कलगीधर जी नूं रस्ते दी सारी विथिया सुनाई। महाराज जी ने इन्हां सारिआं दा उत्साह वधाया, शाबाश दित्ती, आख्या सूरमे एक दो वार तुहानूं इसे तरह लड़ना पएगा, मुड़ के फिर इन्हां नूं कन्न हो जाणगे, कोई तुहाडे ते हथ नहीं पाएगा। तो इसे प्रकार नाल रस्ते विच आउंदिया संगत दीआं दो तीन वार झड़पां होईआं, मुड़ के फिर सुखैन ढंग नाल गुरु के सिख सतगुरां दे चरणां च आउण लगे, पर हिंदुआं तुरकां नाल विरोध बड़ा वध गया। सतगुरु जी नूं सिखां बेनती कीती, महाराज इन्हां हिंदुआं तुरकां नाल इन्ना ज्यादा विरोध वध चुका है भी उह वेख के राजी नहीं, असीं दूरों चल के आउने आ, परदेस विच इन्हां नाल साडी कोई जाण पहचाण नहीं है, फिर भी इह हमला करदे ने। तो कलगीधर पातशाह जी ने विचार कीती कि हुण खालसे पंथ की साजना करन दा समा आ गया है, कि मैं ऐसा शस्त्रधारी पंथ साजा जिहड़ा हिंदुआं मुसलमाना तो न्यारा और इन्हां तुरकां दा नाश करन वाला होवेगा, और ये जिहड़े हिंदू ने तां इन्हां नूं तां मेरा खालसा आप ही अपने जेर कर लवेगा, अधीन कर लवेगा और राज खालसे दा होवेगा। इस तरह के विचार करके सतगुरां ने सारे सिखां नूं हौसला दिता, धीरक दिता है। तो दसम पिता पातशाह जी महाराज पार ब्रह्म काल पुरख वाहिगुरु परमेश्वर की जो प्रचंड शक्ति है, उस प्रचंड शक्ति की आराधना करने वास्ते फुरना कर रहे ने। सतगुरु जी किसे मूर्ति पूजक जिहड़ी मूर्तियां ने जिवें अजकल देवियां दियां, चाहे वह दुर्गा है काली है, इन्हां का मूर्तियां बनाईयां जांदियां ने, उन्हां मूर्तियां दे सतगुरु जी पुजारी नहीं हन। गुर इतिहास विच जेकर आउंदा है कि जिहड़ियां देवियां हन इह तां गुरु नानक साहब दे घर दे दरवाजे अगे झाड़ू फेरदियां ने, मेरे सतगुरां ने इन्हां दी आराधना नहीं कीती, इन्हां दी पूजा नहीं कीती। मेरे सतगुरु गरीब नवाज पातशाह जिहड़ी अकाल पुरख की शक्ति की पूजा कर रहे ने, वो परमेशर दे सहत सबल हो के संसार की सिरजना कर दी, उस शक्ति नूं जिहनू सतगुरु जी ने श्री भगवती जी सहाय कह के आराधना कीता, भगवती परमात्मा की प्रचंड शक्ति उहदी आराधना करन दा महाराज जी फुरना कर रहे ने। आओ सरवण करिए गुर इतिहास, सतगुरां दे पवित्र चरणां दे नाल अपनियां सुरतियां बिरतियां जोड़दे होया आप दे जीवन ते रसना दे कल्याण निमित आखणा करिए जी सतनाम
श्री वाहे गुरु साहिब जीओ,
सतनाम
श्री वाहे गुरु साहिब जीओ। दोएरा चितवत बिदतन पंथ को श्री सतगुरु महाराज।
जगत गुरु श्री गुरु गोबिंद सिंह साहब सचे पातशाह जी महाराज जी हुण चितवदे हन कि पंथ खालसे की साजना कीती जाए, और महाराज जी दे मन विच अकाल पुरख वाहिगुरु परमेश्वर की जो प्रचंड शक्ति है, भगवती है परमेश्वर की शक्ति जो संसार की साजना करती है, उस शक्ति नू महाराज जी चितबदे ने कि उस नू प्रगट कीता जावे।
तुबत जसा सुख निसबके बड़े गरीब निवाज।
सोचदिया होया सतगुरु जी रात दा समय अपने महलां दे विच पलंगे ते विराजमान होए ने, और सुखासना ते गरीबन वाग सच्चे पातशाह जी महाराज जी विराज के महाराज जी ने रात्रि बतीत कीती है।
पादड़ी छंद उठे अंत तेज ते तेज रूप।
सतगुरु जी जो तेज दा ही तेज रूप हन, ऐसे सतगुरु जी पैर रात रहिंदियां अमृत वेले गरीबन वाग सच्चे पातशाह जी महाराज जी जागे हन।
खुले अंत पलक लोचन अनूप।
गरीबन वाग सच्चे पातशाह जी महाराज जी दियां पलकां खुलियां हन, ऐसे सुंदर अनूप लोचन नेत्र सतगुरु गरीबन वाग पातशाह दे सुंदर नेत्र ने, जिन्हां सुंदर नेत्रां दी कोई उपमा नहीं कीती जा सकती, कोई उपमा वर्णन नहीं करके दसी जा सकती कि किस दे सदृश ने, उन्नू कहिंदे ने अनूप। ऐसे सुंदर अनूप सतगुरु सच्चे पातशाह जी दे नेत्र खुले हन।
अंत शब्द क्यों और जोर।
अमृत वेले गुरु के सिख उठ के दीवान सजा के बड़ी उच्ची आवाज विच उच्ची धुनी दे विच शब्द पढ़ रहे ने, कोई आसा जी दी वार दे कीर्तन दा गायन कर रहे ने, और नाल नाल होर बेअंत शब्दां दा गायन करके उच्ची धुन विच कीर्तन कर रहे हन।
धुन राग सुमधुर मृदंग कोर।
बड़ी सोहनी राग दी धुनि दा नाल नाल आलाप करदे ने, बड़ी मिठी सुरीली आवाज विच रबाबी सिख रागी सिख कीर्तन कर रहे ने, ਨਾਲ ਨਾਲ ਮਿਰਦੰਗ ਵੱਜਦਾ ਹੈ, ਮਿਰਦੰਗ ਦਾ ਬੜਾ ਘੋਰ ਨਾਦ ਸੁਣਦਾ ਹੈ, ਦੂਰ ਤੱਕ ਸੁਣਦਾ ਹੈ।
ਚਰਣੰਤ ਤਾਰ ਬਾਜੰਤ ਮੈਨ,
ਰਾਜਾਂ ਦੀਆਂ ਜਿਹੜੀਆਂ ਤਾਰਾਂ ਹਨ, ਤੰਤੀ ਸਾਜ਼ ਵੱਜਦੇ ਸਨ ਗੁਰੂ ਸਾਹਿਬ ਦੇ ਦਰਬਾਰਾਂ ਵਿੱਚ, ਤੇ ਉਹ ਜਿਹੜੇ ਤੰਤੀ ਸਾਜ਼ਾਂ ਦੀਆਂ ਜਿਹੜੀਆਂ ਤਾਰਾਂ ਹਨ ਉਹ ਚਰਨੰਦੀਆਂ ਨੇ, ਉਹਨਾਂ ਵਿੱਚੋਂ ਸੁਰਾਂ ਨਿਕਲਦੀਆਂ ਨੇ, ਅਨੇਕ ਪ੍ਰਕਾਰ ਦੀਆਂ ਸੁਰਾਂ ਉਹਨਾਂ ਤੰਤੀ ਸਾਜ਼ਾਂ ਵਿੱਚੋਂ ਨਿਕਲਦੀਆਂ ਨੇ, ਵੱਜਦੇ ਹਨ, ਰਬਾਬ ਵੱਜਦੀ ਹੈ, ਇਸੇ ਤਰ੍ਹਾਂ ਹੋਰ ਸਰੰਦਾ ਵੱਜਦਾ ਹੈ, ਤਾਨਪੁਰਾ ਵੱਜਦਾ ਹੈ, ਸਿਤਾਰ ਵੱਜਦੀ ਹੈ, ਤਾਊਸ ਵੱਜਦਾ ਹੈ, ਇਹ ਅਨੇਕਾਂ ਪ੍ਰਕਾਰ ਦੇ ਜਿਹੜੇ ਸਾਜ਼ ਦੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਦੇ ਵਿੱਚ ਵੱਜਦੇ ਹਨ।
ਗਾਵੰਤ ਗਿਆਨ ਦਾ ਗੁਰਨ ਬੈਨ,
ਔਰ ਬਹੁਤ ਸਾਰੇ ਸੋਹਣੇ ਬਚਨ ਜਿਹੜੇ ਸਤਿਗੁਰਾਂ ਦੀ ਬਾਣੀ ਦੇ ਹਨ, ਗੁਰਬਾਣੀ ਦੇ ਜੋ ਪਵਿੱਤਰ ਪਾਵਨ ਬਚਨ ਹਨ, ਜਿਨ੍ਹਾਂ ਵਿੱਚ ਪੂਰਾ ਭਾਰੀ ਗਿਆਨ ਮਿਸ਼ਰਤ ਹੈ, ਗਿਆਨ ਦੇ ਸਹਿਤ ਸੰਪੰਨ ਜੋ ਗੁਰਬਾਣੀ ਦੇ ਪਵਿੱਤਰ ਬਚਨ ਨੇ, ਉਹਨਾਂ ਬਚਨਾਂ ਨੂੰ, ਗੁਰਬਾਣੀ ਦੇ ਸ਼ਬਦਾਂ ਨੂੰ ਗੁਰੂ ਕੇ ਸਿੱਖ ਗਾਇਨ ਕਰਦੇ ਨੇ, ਰਾਗੀ ਸਿੱਖ ਗਾਇਨ ਕਰਦੇ ਨੇ।
ਤਰਿਆਂਤਰੇ ਰਹਿ ਜਿਨ ਕੋ ਵਿਚਾਰ,
ਜਿਨ੍ਹਾਂ ਸ਼ਬਦਾਂ ਦੀ ਵਿਚਾਰ ਗੁਰੂ ਕੇ ਸਿੱਖ ਸੁਣ ਕੇ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਨੇ। ਜਦੋਂ ਰਾਗੀ ਸਿੱਖ ਕੀਰਤਨ ਕਰਦੇ ਨੇ ਸੰਗਤ ਸੁਣਦੀ ਹੈ, ਔਰ ਜਿਹੜੇ ਸੁਣਨ ਵਾਲੀ ਸੰਗਤ ਸਿੱਖ ਸਰੋਤੇ ਨੇ ਉਹ ਬੜੇ ਪਿਆਰ ਨਾਲ ਉਸ ਕੀਰਤਨ ਦੇ ਵਿੱਚ ਸ਼ਬਦ ਵਿੱਚ ਜਿਹੜਾ ਗਿਆਨ ਹੈ ਉਸ ਗਿਆਨ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹਨ।
ਨਿਸ਼ਟੰਤ ਕਾਮ ਆਦਿਕ ਵਿਕਾਰ,
ਔਰ ਖਾਲਸਾ ਜੀ ਐਸਾ ਗਿਆਨ ਹਿਰਦੇ ਵਿੱਚ ਧਾਰਨ ਕਰਦਿਆਂ ਗੁਰਬਾਣੀ ਦਾ ਜਿਹੜੇ ਕਾਮ ਆਦਿਕ ਵਿਕਾਰ ਹਨ ਉਹਨਾਂ ਸਾਰੇ ਵਿਕਾਰਾਂ ਦਾ ਨਾਸ ਹੁੰਦਾ ਹੈ। ਕਾਮ ਕ੍ਰੋਧ ਆਦਿਕ ਸਾਰੇ ਵਿਕਾਰ ਹਿਰਦੇ ਚੋਂ ਬਿਨਸ ਜਾਂਦੇ ਨੇ ਜਦੋਂ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਗਿਆਨ ਗੁਰਸਿੱਖ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਚਰੇ ਅੰਤ ਡੰਕ ਨੌਬਤ ਬਜੰਤ,
ਔਰ ਨੌਬਤਾਂ ਵੱਜਦੀਆਂ ਸਤਿਗੁਰਾਂ ਦੇ ਦਰਵਾਜੇ ਦੇ ਉੱਤੇ, ਡੰਕੇ ਵੱਜਦੇ ਨੇ ਨਗਾਰਿਆਂ ਦੇ ਉੱਤੇ, ਚੋਭਾਂ ਲਾਈਆਂ ਜਾਂਦੀਆਂ ਹਨ ਔਰ ਨਗਾਰੇ ਵੱਜਦੇ ਨੇ, ਨੌਬਤਾਂ ਵੱਜਦੀਆਂ ਹਨ।
ਤ੍ਰਸਿਅੰਤ ਸ਼ਤਰੂ ਸ਼ੋਨੇ ਸੁਨੰਤ,
ਐਸੇ ਨਗਾਰੇ ਤੇ ਨਫੀਰੀਆਂ ਸਤਿਗੁਰਾਂ ਦੇ ਦਰਵਾਜੇ ਤੇ ਵੱਜ ਰਹੀਆਂ ਨੇ ਅੰਮ੍ਰਿਤ ਵੇਲੇ ਕਿ ਜਿਨ੍ਹਾਂ ਦੀ ਆਵਾਜ਼ ਸੁਣ ਕੇ ਦੁਸ਼ਮਣਾਂ ਦੇ ਹਿਰਦੇ ਤ੍ਰਸਤ ਹੁੰਦੇ ਨੇ, ਦੁਸ਼ਮਣਾਂ ਦੇ ਹਿਰਦਿਆਂ ਵਿੱਚ ਡਰ ਪੈਦਾ ਹੁੰਦਾ, ਭੈ ਪੈਦਾ ਹੁੰਦਾ, ਵੈਰੀ ਕੰਨੀ ਸੁਣ ਕੇ ਡਰਦੇ ਹਨ।
ਬੋਲਤ ਨਕੀਬ ਸਤਿਗੁਰ ਪ੍ਰਤਾਪ,
ਇੱਧਰ ਨਕੀਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਸ ਕਰਦੇ ਨੇ, ਭੱਟ ਉੱਚੀ ਉੱਚੀ ਆਵਾਜ਼ ਵਿੱਚ ਸਤਿਗੁਰਾਂ ਦੀ ਸਿਫਤ ਦੇ ਸਵਈਏ ਗਾਇਨ ਕਰਦੇ ਨੇ, ਗੁਰਦੇਵ ਦੇ ਪ੍ਰਤਾਪ ਨੂੰ ਨਕੀਬ ਉੱਚੀ ਬੋਲ ਕੇ ਉਚਾਰਣ ਕਰਦੇ ਹਨ।
ਜੈ ਕਹਾ ਹੋਤ ਕਰਤਾਰ ਜਾਪ,
ਤੇ ਕਿੱਥੇ ਹਰ ਪਾਸੇ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਾਪ ਹੋ ਰਿਹਾ, ਸਾਰੀਆਂ ਸੰਗਤਾਂ ਸਾਰੇ ਗੁਰਸਿੱਖ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਰਹੇ ਨੇ, ਹਰ ਪਾਸੇ ਕਰਤਾ ਪੁਰਖ ਪਰਮੇਸ਼ਰ ਦਾ ਜਾਪ ਹੋ ਰਿਹਾ।
ਡੰਕੇ ਰਣਕ ਖੜਕੇ ਕੜਿਆਲ,
ਔਰ ਡੰਕੇ ਵੱਜਦੇ ਨੇ ਨਗਾਰਿਆਂ ਦੇ ਉੱਤੇ, ਸਤਿਗੁਰਾਂ ਦੇ ਦੁਆਰ ਤੇ ਕੜਿਆਲ ਵੱਜਦੇ ਨੇ, ਕੜਿਆਲ ਖੜਕਦੇ ਹਨ।
ਡਰ ਪੜੇ ਭੱਟ ਕੀਰਤ ਬਿਸਾ,
ਸਤਿਗੁਰਾਂ ਦੇ ਦਰਵਾਜੇ ਤੇ ਖੜੇ ਹੋਏ ਭੱਟ ਉੱਚੀ ਉੱਚੀ ਆਵਾਜ਼ ਵਿੱਚ ਮਹਾਰਾਜ ਜੀ ਦੀ ਕੀਰਤੀ ਕਰਦੇ ਹਨ, ਸਤਿਗੁਰਾਂ ਦਾ ਸੁਜਸ ਕਰਦੇ। ਅੱਜ ਵੀ ਮੇਰੇ ਸਤਿਗੁਰਾਂ ਦਾ ਜਦੋਂ ਪਾਵਨ ਪ੍ਰਕਾਸ਼ ਹੁੰਦਾ ਹੈ ਤੇ ਗੁਰੂ ਕੇ ਸਿੱਖ ਇਕੱਠੇ ਹੋ ਕੇ ਮਹਾਰਾਜ ਜੀ ਦੀ ਪਵਿੱਤਰ ਪਾਵਨ ਬਾਣੀ ਭੱਟਾਂ ਦੇ ਸਵਈਆਂ ਵਿੱਚੋਂ ਸਵਈਆਂ ਦਾ ਜਾਪ ਕਰਦੇ ਨੇ, ਇਹ ਪੁਰਾਤਨ ਸਮੇਂ ਦੀ ਮਰਿਆਦਾ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਵਾਜੇ ਤੇ ਖੜੇ ਜਿਹੜੇ ਭੱਟ ਹਨ ਉਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਗਾਇਨ ਕਰਦੇ ਨੇ, ਸਤਿਗੁਰਾਂ ਦਾ ਸੁਜਸ ਗਾਇਨ ਕਰਦੇ ਹਨ।
ਭਜੇ ਅੰਤ ਸੰਕਤ ਵੇ ਅਨੇਕ,
ਸੰਖ ਵੱਜਦੇ ਨੇ ਔਰ ਸੰਖਾਂ ਦੇ ਨਾਲ ਤੁਰੀਆਂ ਵੱਜਦੀਆਂ ਹਨ, ਅਨੇਕਾਂ ਪ੍ਰਕਾਰ ਦੇ ਸਾਜ਼ ਵੱਜਦੇ ਹਨ।
ਸੁਣ ਉੱਠਤ ਸਿੱਖ ਧਾਰਤ ਵਿਵੇਕ,
ਜਿਹੜਾ ਕੋਈ ਸੁੱਤਾ ਵੀ ਹੁੰਦਾ ਸਿੱਖ ਅੰਮ੍ਰਿਤ ਵੇਲੇ ਜਦੋਂ ਕੰਨਾਂ ਦੇ ਵਿੱਚ ਸੰਖ ਦੀ, ਕੜਿਆਲ ਦੀ, ਨਗਾਰਿਆਂ ਦੀ, ਨਫੀਰੀਆਂ ਦੀ ਆਵਾਜ਼ ਪੈਂਦੀ ਹੈ ਤੇ ਸੁਣ ਕੇ ਉਹ ਵੀ ਸਾਰੇ ਉੱਠ ਕੇ ਸਾਵਧਾਨ ਹੋ ਜਾਂਦੇ ਨੇ, ਚੁਕੰਨੇ ਹੋ ਜਾਂਦੇ ਨੇ, ਸਾਰੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਾ ਕੇ ਵਿਵੇਕ ਧਾਰਨ ਕਰਦੇ ਹਨ।
ਮੰਗਲ ਮਹਾਨ ਮੰਦਰ ਸਪੋਰ,
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਿਲਾਂ ਦੇ ਮੰਦਰਾਂ ਦੇ ਮੂਹਰੇ ਕਿਸ ਤਰ੍ਹਾਂ ਅਨੇਕ ਪ੍ਰਕਾਰ ਦੇ ਮੰਗਲਾਚਾਰ ਅਨੇਕ ਪ੍ਰਕਾਰ ਦੇ ਮੰਗਲ ਹੋ ਰਹੇ ਹਨ।
ਗੰਤ ਨੀਂਦ ਹਿੰਦਵਾਨ ਮੌਰ
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਨ੍ਹਾਂ ਨੇ ਹਿੰਦੂ ਧਰਮ ਦੀ ਜੜ ਰੱਖੀ, ਜੇ ਕਿਤੇ ਦਸਮ ਪਿਤਾ ਪਾਤਸ਼ਾਹ ਨਾ ਹੁੰਦੇ ਮਹਾਰਾਜ ਗਰੀਬ ਨਿਵਾਗ ਸੱਚੇ ਪਾਤਸ਼ਾਹ ਨਾ ਹੁੰਦੇ ਤਾਂ ਇਨ੍ਹਾਂ ਹਿੰਦੂ ਵੀਰਾਂ ਦੇ ਜਿਤਨੇ ਧਰਮ ਸਥਾਨ ਅੱਜ ਦੁਨੀਆਂ ਵਿਚ ਹਨ ਇਹ ਸਾਰੇ ਨਾ ਹੁੰਦੇ, ਇਨ੍ਹਾਂ ਦਾ ਸਾਰਿਆਂ ਦਾ ਮੂਲ ਖਤਮ ਹੋ ਜਾਂਦਾ। ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਇਨ੍ਹਾਂ ਦਾ ਮੂਲ ਇਨ੍ਹਾਂ ਦੀ ਰੱਖਿਆ ਕੀਤੀ ਹੈ।
ਤੁਨ ਸੋਚ ਨਾਨਕ ਕਰਤੇ ਬਣਾਏ ਬਹੁ ਦੂਰ ਦੇਸ਼ ਕੇ ਬਸਰ ਆਏ।
ਮਹਾਰਾਜ ਜੀ ਉੱਠੇ, ਅੰਮ੍ਰਿਤ ਵੇਲੇ ਉੱਠੇ ਹਨ। ਇਨੇ ਨੂੰ ਅੰਮ੍ਰਿਤ ਵੇਲੇ ਜਦੋਂ ਗਰਮੀਆਂ ਦੇ ਦਿਨ ਹੁੰਦੇ ਸਤਿਗੁਰਾਂ ਵਾਸਤੇ ਸ਼ਰਦਾਈ ਦਾ ਰਗੜਾ ਲੱਗਦਾ ਹੈ ਤੇ ਉਹ ਸ਼ਰਦਾਈ ਸਤਿਗੁਰੂ ਸੱਚੀ ਪਾਤਸ਼ਾਹ ਜੀ ਮਹਾਰਾਜ ਜੀ ਅੰਮ੍ਰਿਤ ਵੇਲੇ ਵੀ ਛਕਦੇ ਤੇ ਦੁਪਹਿਰ ਦੇ ਸਮੇਂ ਜਦੋਂ ਸਤਿਗੁਰੂ ਦੁਪਹਿਰੇ ਆਰਾਮ ਕਰਕੇ ਉੱਠਦੇ ਉਦੋਂ ਵੀ ਛਕਦੇ ਸਨ, ਐਸਾ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ। ਤੋ ਇਸ ਪ੍ਰਕਾਰ ਨਾਲ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਸੋਚ ਇਸ਼ਨਾਨ ਕੀਤੇ ਹਨ।
ਬਹੁਤ ਦੂਰ ਦੇਸ਼ ਕੇ ਬਸਤਰ ਆਏ,
ਬਹੁਤ ਸਾਰੇ ਦੂਰ ਦੇਸ਼ ਤੋਂ ਜਿਹੜੇ ਮਹਾਰਾਜ ਜੀ ਦੇ ਸਰੀਰ ਤੇ ਬਸਤਰ ਨੇ ਪਹਿਨਣ ਵਾਸਤੇ, ਉਹ ਕੋਈ ਸਧਾਰਨ ਬਸਤਰ ਨਹੀਂ ਹਨ, ਦੂਰੋਂ ਕਿਸੇ ਦੇਸ਼ ਤੋਂ ਵਿਦੇਸ਼ ਤੋਂ ਗੁਰੂ ਕੇ ਸਿੱਖ ਬੜੀ ਸ਼ਰਧਾ ਭਾਵਨਾ ਨਾਲ ਆਪ ਤਿਆਰ ਕਰਵਾ ਕੇ ਲੈ ਕੇ ਆਏ। ਬੜਾ ਵਧੀਆ ਕੱਪੜਾ ਹੈ ਜਿਹਦਾ ਮਹਾਰਾਜ ਜੀ ਨੇ ਜਾਮਾ ਬਣਵਾ ਕੇ ਸਰੀਰ ਤੇ ਧਾਰਨ ਕੀਤਾ ਹੈ।
ਬੜੇ
ਬਰੀਕ ਧਾਗੇ ਦੇ ਬਣੇ ਹੋਏ ਕੱਪੜੇ ਮਹਾਰਾਜ ਜੀ ਮੁੱਲ ਮੰਗਾਉਂਦੇ ਸਨ ਢਾਕੇ ਤੋਂ, ਮਹਾਰਾਜ ਜੀ ਵਾਸਤੇ ਖਾਸ ਕਰਕੇ ਉਥੋਂ ਕੱਪੜਿਆਂ ਦੇ ਬਸਤਰਾਂ ਦੇ ਥਾਨ ਆਉਂਦੇ ਸਨ। ਹੋਰ ਵੀ ਜਿੱਥੋਂ ਜਿੱਥੋਂ ਵਧੀਆ ਕੱਪੜੇ ਬਸਤਰ ਮਿਲਦੇ ਸਨ ਉਥੇ ਮਾਇਆ ਭੇਜ ਕੇ ਸਤਿਗੁਰੂ ਜੀ ਉਥੋਂ ਆਪਣੇ ਪਹਿਨਣ ਲਈ ਬਸਤਰ ਮੰਗਾਉਂਦੇ ਹਨ।
ਨਵੀਨ ਪੈਰੇ ਪ੍ਰਭਾਤ,
ਸਤਿਗੁਰੂ ਜੀ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਜੋ ਪੁਸ਼ਾਕ ਸਰੀਰ ਤੇ ਧਾਰਨ ਕਰਦੇ ਨੇ ਰੋਜ਼ ਨਵੀਂ ਪੁਸ਼ਾਕ ਪਾਉਂਦੇ ਨੇ। ਜਿਹੜੀ ਪੁਸ਼ਾਕ ਸਤਿਗੁਰੂ ਜੀ ਰੋਜ਼ ਪਾਉਂਦੇ ਆਪਣੇ ਸਰੀਰ ਤੇ, ਨਿਤ ਨਵੀਂ ਪੁਸ਼ਾਕ ਮਹਾਰਾਜ ਜੀ ਆਪਣੇ ਸਰੀਰ ਤੇ ਧਾਰਨ ਕਰਦੇ ਹਨ।
ਅਲੰਕਾਰ ਸ਼ੋਭੰਤ ਗਾਤ,
ਫਿਰ ਅਨੇਕ ਪ੍ਰਕਾਰ ਦੇ ਸੁੰਦਰ ਅਲੰਕਾਰ ਗਹਿਣੇ ਉਹ ਮਹਾਰਾਜ ਜੀ ਦੇ ਸਰੀਰ ਉੱਤੇ ਸ਼ੋਭਮਾਨ ਹੋ ਰਹੇ ਹਨ, ਸੁਭਾਏਮਾਨ ਹੋ ਰਹੇ ਹਨ।
ਦਿਨ ਚੜਿਓ ਸਿੰਘਾਸਨ ਪਰ ਤਿਰੰਤ,
ਦਿਨ ਚੜਿਆ ਜਦੋਂ ਸੂਰਜ ਉਦੇ ਹੁੰਦਾ ਹੈ, ਕੁਝ ਸੂਰਜ ਚੜਦਾ ਹੈ, ਫਿਰ ਸਤਿਗੁਰੂ ਜੀ ਆ ਕੇ ਦੀਵਾਨ ਵਿਚ ਸੱਜ ਕੇ ਬੈਠੇ ਹਨ।
ਜੁਤ ਬਸਤਰ ਸ਼ਸਤਰ ਅਤਿਸ਼ੈ ਸੁਬੰਤ,
ਬੜੇ ਸੋਹਣੇ ਬਸਤਰ ਬੜੇ ਸੋਹਣੇ ਸ਼ਸਤਰ ਜੋ ਅਤਿਸ਼ੈ ਕਰਕੇ ਮਹਾਰਾਜ ਜੀ ਦੇ ਸਰੀਰ ਤੇ ਸ਼ੋਭ ਨੀਕ ਹਨ।
ਸਭ ਏਕ ਸਿੱਖ ਗੁਰ ਨਿਕਟ ਆਏ,
ਸਤਿਗੁਰੂ ਜੀ ਬੈਠੇ ਸਨ ਦੀਵਾਨ ਵਿਚ ਤੇ ਇਤਨੇ ਨੂੰ ਇਕ ਸਿੱਖ ਚੱਲ ਕੇ ਆਇਆ, ਇਤਨੇ ਨੂੰ ਮਹਾਰਾਜ ਜੀ ਦਾ ਇਕ ਪ੍ਰੇਮੀ ਸਿੱਖ ਚੱਲ ਕੇ ਆਇਆ।
ਕਰ ਜੋਰ ਅਰਜ਼ ਐਸੇ ਸੁਣਾਏ,
ਹੱਥ ਜੋੜ ਕੇ ਉਹ ਸਿੱਖ ਮਹਾਰਾਜ ਜੀ ਨੂੰ ਬੇਨਤੀ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ, ਇਸ ਤਰ੍ਹਾਂ ਅਰਜ਼ ਸੁਣਾਉਣ ਲੱਗਾ।
ਗੁਰ ਪਾਤਸ਼ਾਹ ਬਿਜ ਜੈਸਰਾਏ,
ਕਹਿਣ ਲੱਗੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਸ ਬ੍ਰਾਹਮਣ ਦੀ ਬੜੀ ਸਲਾਘਾ ਕੀਤੀ ਜਾਂਦੀ ਹੈ, ਜਿਹੜੇ ਬ੍ਰਾਹਮਣ ਆਪਾਂ ਬੁਲਾਏ ਸਨ, ਉਹਨਾਂ ਬ੍ਰਾਹਮਣਾਂ ਨੇ ਵੀ ਉਸ ਬ੍ਰਾਹਮਣ ਦੀ ਉਸ ਪੰਡਿਤ ਦੀ ਬੜੀ ਸਲਾਘਾ ਕੀਤੀ ਹੈ।
ਰਾਵਰ ਸਮੀਪ ਕੈ ਗਾਥ ਜਾਏ,
ਉਸ ਬ੍ਰਾਹਮਣ ਦੀ ਬੜੀ ਗਾਥਾ ਆਪ ਜੀ ਦੇ ਕੋਲ ਸਰਵਣ ਕਰਾਈ ਸੀ ਉਹਨਾਂ ਬ੍ਰਾਹਮਣਾਂ ਨੇ, ਕਿ ਉਹ ਬ੍ਰਾਹਮਣ ਜੋ ਕਾਸ਼ੀ ਵਿਚ ਬਨਾਰਸ ਵਿਚ ਰਹਿੰਦਾ, ਬੜਾ ਉੱਚੀ ਜਾਤੀ ਦਾ ਬ੍ਰਾਹਮਣ ਹੈ ਔਰ ਬੜੀ ਵਿਦਿਆ ਨੂੰ ਜਾਣਨ ਵਾਲਾ, ਹੁਨਰ ਨੂੰ ਜਾਣਨ ਵਾਲਾ, ਯੱਗ ਕਰਨ ਦੀ ਮਰਿਆਦਾ ਨੂੰ ਜਾਣਨ ਵਾਲਾ ਹੈ।
ਗੁਰ ਮਹਾਦੇਵ ਕੇ ਬਸ ਜੋਏ, ਚੱਲ ਆਏ ਬਾਗ ਮੈਂ ਉਤਰ ਸੋਏ,
ਮਹਾਰਾਜ ਜੀ ਜਿਹੜਾ ਕਾਸ਼ੀ ਵਿਚ ਸ਼ਿਵ ਜੀ ਦੀ ਨਗਰੀ ਦੇ ਵਿਚ ਨਿਵਾਸ ਰੱਖਦਾ ਹੈ ਉਹ ਬ੍ਰਾਹਮਣ, ਤੇ ਮਹਾਰਾਜ ਜੀ ਪਰਮੇਸ਼ਰ ਵੱਲੋਂ ਹੀ ਦੇਵ ਲੇ ਤੇ ਤੁਸੀਂ ਉਹਨੂੰ ਬੁਲਾਣਾ ਵੀ ਚਾਹੁੰਦੇ ਸੀ, ਤੇ ਵੇਖੋ ਪਰਮੇਸ਼ਰ ਵੱਲੋਂ ਹੀ ਵਿਧ ਬਣ ਗਈ ਹੈ ਕਿ ਉਹ ਜਿਹੜਾ ਬ੍ਰਾਹਮਣ ਹੈ ਸ੍ਰੀ ਆਨੰਦਪੁਰ ਸਾਹਿਬ ਬਾਹਰ ਬਾਗ ਵਿਚ ਆਣ ਕੇ ਉਤਰਿਆ ਹੋਇਆ। ਸੁਭਾਵਕ ਕਿ ਉਹ ਬ੍ਰਾਹਮਣ ਬਾਹਰ ਬਾਗ ਦੇ ਵਿਚ ਬਗੀਚੇ ਵਿਚ ਆਣ ਕੇ ਉਤਰਿਆ ਹੋਇਆ।
ਕਹਿ ਜਾਹੇ ਸੋ ਕੇਸ਼ਵ ਦਾਸ ਨਾਮ,
ਉਹਦਾ ਨਾਮ ਕੇਸ਼ਵ ਦਾਸ ਹੈ, ਕੇਸ਼ਵ ਦਾਸ ਕਰਕੇ ਉਸ ਬ੍ਰਾਹਮਣ ਦਾ ਨਾਮ ਸੰਸਾਰ ਵਿਚ ਪ੍ਰਸਿੱਧ ਹੈ।
ਚੰਡ ਪੂਜਬੇ ਗੁਣਨ ਧਾਮ,
ਦੇਵੀ ਦੀ ਪੂਜਾ ਕਰਦਾ ਹੈ, ਉਹ ਚੰਡਕਾ ਦੀ ਪੂਜਾ ਕਰਦਾ ਹੈ, और चंडका दी पूजा करन विच ओ पूरी विद्या हुनर चंगी तरह जानदा है।
ये संग बिंद नाल जुत प्रताप
ब्राह्मण कल्ला नहीं है, केशव दास ओहदे नाल बहुत सारे लोग भी ने, बड़े लोग ओहदे नाल चल के आए हन, ओहदा बड़ा भारी प्रताप है सारिआं विच।
जग मात सो जात राजा ते आप
महाराज जी इस वेले ज्वाला जी दी यात्रा नूं जा रहा है, वो ज्वाला जी का पुजारी है। खालसा जी धन गुरु अंगद देव साहब जी भी ज्वाला जी की पूजा करने वास्ते महाराज जी की शरण च आने तो पहला जाया करते सन, पर जदों गुरु नानक साहब के दरबार में श्री करतारपुर साहब की धरती ते उन्हें वेख्या कि ज्वाला देवी तो आप गुरु नानक साहब के दर के उत्ते झाड़ू फड़ के झाड़ू फेर रही है, तो उस वक्त उन्होंने देवी पूजा छड़ के गुरु नानक साहब की पूजा की आराधना शुरू कर दी है। ਇਥੋਂ ਇਹ ਮੈਂ ਬਚਨ ਤਾਂ ਕਹਿ ਰਿਹਾ, ਬਾਰ ਬਾਰ ਸੰਕੇਤ ਦੇ ਰਿਹਾ ਕਿ ਸਤਿਗੁਰੂ ਜੀ ਇਹ ਜਿਹੜੀਆਂ ਦੇਵੀਆਂ ਆਮ ਕਰਕੇ ਸੰਸਾਰ ਦੇ ਲੋਕਾਂ ਨੇ ਕਲਪਿਤ ਕੀਤੀਆਂ ਹੋਈਆਂ ਨੇ, ਉਹਨਾਂ ਦੇ ਪੁਜਾਰੀ ਨਹੀਂ ਹਨ। ਕਲਗੀਧਰ ਪਾਤਸ਼ਾਹ ਜਿਸ ਸ਼ਕਤੀ ਦੇ ਪੁਜਾਰੀ ਨੇ ਉਹ ਸ਼ਕਤੀ ਵਿਆਪਕ ਹੈ, ਉਹ ਸ਼ਕਤੀ ਦੀ ਕੋਈ ਨਿੱਕੀ ਜਿਹੀ ਮੂਰਤੀ ਨਹੀਂ ਹੈ ਕਿ ਜਿਹਦੀ ਮਹਾਰਾਜ ਜੀ ਨੇ ਪੂਜਾ ਕਰਨੀ ਹੈ। ਸਤਿਗੁਰੂ ਜੀ ਜਿਸ ਸ਼ਕਤੀ ਨੂੰ ਜਗਤ ਮਾਤਾ ਕਹਿ ਕੇ ਆਰਾਧਨਾ ਕਰਦੇ ਨੇ ਕਿ ਉਹ ਸਾਡੀ ਮਾਤਾ ਹੈ ਤੇ ਅਕਾਲ ਪੁਰਖ ਸਾਡਾ ਪਿਤਾ ਹੈ, ਉਹ ਜਗਤ ਮਾਤਾ ਜਿਹੜੀ ਆ ਉਹ ਸਾਰੇ ਸੰਸਾਰ ਵਿਚ ਵਿਆਪਕ ਹੈ, ਉਹ ਕਿਸੇ ਇਕ ਰੂਪ ਦੀ ਇਕ ਮੂਰਤੀ ਦੀ ਧਾਰਨੀ ਨਹੀਂ ਆ, ਉਹਨੂੰ ਹੀ ਭਗਵਤੀ ਕਿਹਾ ਗੁਰੂ ਕਲਗੀਧਰ ਜੀ ਨੇ। ਤੋ ਉਸ ਵਕਤ ਇਹ ਜਿਹੜਾ ਬ੍ਰਾਹਮਣ ਸੀ ਕੇਸ਼ਵ ਦਾਸ, ਇਹ ਜਵਾਲਾ ਦੇਵੀ ਦਾ ਮੂਰਤੀ ਪੂਜਕ ਸੀ। ਉਹ ਸਿੱਖ ਦੱਸ ਰਿਹਾ ਮਹਾਰਾਜ ਜੀ ਉਹ ਤਾਂ ਜਵਾਲਾ ਦੇਵੀ ਦੀ ਪੂਜਾ ਵਾਸਤੇ ਜਾ ਰਿਹਾ।
ਮੁਝ ਕੋ ਬੁਲਾਏ ਬੂਜਿਓ ਬਿਰਤੰਤ,
ਮਹਾਰਾਜ ਜੀ ਉਸ ਪੰਡਿਤ ਨੇ ਬ੍ਰਾਹਮਣ ਨੇ ਮੈਨੂੰ ਸੱਦ ਕੇ ਆਪਣੇ ਕੋਲ ਮੈਨੂੰ ਬੁਲਾ ਕੇ ਇਸ ਤਰ੍ਹਾਂ ਦਾ ਬਿਰਤੰਤ ਪੁੱਛਿਆ।
ਮੈਂ ਕਹਿਓ ਆਪ ਕੋ ਸਭ ਮਤੰਤ,
ਮੈਂ ਆਪ ਜੀ ਬਾਰੇ ਉਸ ਬ੍ਰਾਹਮਣ ਨੂੰ ਉਸ ਪੰਡਿਤ ਨੂੰ ਸਭ ਕੁਝ ਦੱਸਿਆ ਹੈ।
ਸੁਣ ਆਨੰਦ ਧਾਰ ਪੁਨ ਪੁਨ ਬੁਜੇ,
ਬੜਾ ਖੁਸ਼ ਹੋਇਆ ਉਹ ਬ੍ਰਾਹਮਣ ਆਪ ਜੀ ਦਾ ਨਾਂ ਸੁਣ ਕੇ ਤੇ ਬੜੇ ਆਨੰਦ ਨੂੰ ਧਾਰਨ ਕਰਕੇ ਬਾਰ ਬਾਰ ਤੁਹਾਡੇ ਬਾਰੇ ਹੋਰ ਪੁੱਛਦਾ ਸੀ ਕਿ ਗੁਰੂ ਗੋਬਿੰਦ ਸਿੰਘ ਬਾਰੇ ਮੈਨੂੰ ਕੁਝ ਹੋਰ ਦੱਸੋ, ਹੋਰ ਸੁਣਾਓ। ਇਹ ਤਾਂ ਮਹਾਰਾਜ ਜੀ ਬਾਰ ਬਾਰ ਤੁਹਾਡੇ ਬਾਰੇ ਤੁਹਾਡੀ ਮਹਿਮਾ ਸੁਣਦਾ ਸੀ, ਪੁੱਛਦਾ ਸੀ।
ਚਿੱਤ ਚਹਿਤ ਕੇ ਗੁਰੂ ਬੁਲਾਏ ਲੇ,
ਚਿੱਤ ਵਿਚ ਚਾਹੁੰਦਾ ਹੈ ਬ੍ਰਾਹਮਣ ਪੰਡਿਤ ਕੇਸ਼ਵ ਦਾਸ ਕਿ ਗੁਰੂ ਕਲਗੀਧਰ ਜੀ ਮੈਨੂੰ ਆਪਣੇ ਕੋਲ ਸਾਧ ਲੈਣ, ਮਹਾਰਾਜ ਜੀ ਮੈਨੂੰ ਆਪਣੇ ਦਰਬਾਰ ਵਿਚ ਬੁਲਾ ਲੈਣ।
ਕਰ ਦਰਸ ਪ੍ਰਭੂ ਕੋ ਜਾਓ ਫੇਰ,
ਇੱਛਾ ਹੈ ਕਿ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਫੇਰ ਇੱਥੋਂ ਜਾਵਾਂ।
ਇਹ ਆਸ਼ਾ ਪਰਖਿਓ ਤਾਏ ਹੀਰ,
ਮਹਾਰਾਜ ਜੀ ਉਸ ਬ੍ਰਾਹਮਣ ਕੇਸ਼ਵ ਦਾਸ ਦੇ ਮਨ ਦਾ ਇਹ ਆਸ਼ਾ ਮੈਂ ਪਰਖ ਕੇ ਆਇਆ, ਉੱਥੇ ਚੰਗੀ ਤਰ੍ਹਾਂ ਜਾਣ ਕੇ ਆਇਆ ਕਿ ਉਹਦੇ ਮਨ ਵਿਚ ਤੁਹਾਨੂੰ ਮਿਲਣ ਦੀ ਅਭਿਲਾਖਾ ਹੈ।
ਚਲ ਆਏ ਆਪ ਤੇ ਲਕੀਆ ਨਾਏ,
ਮਹਾਰਾਜ ਜੀ ਉਹ ਆਪ ਹੀ ਵੇਖੋ ਚੱਲ ਕੇ ਆ ਗਿਆ, ਤੁਸੀਂ ਵੀ ਉਹਨੂੰ ਬੁਲਾਣਾ ਚਾਹੁੰਦੇ ਸੀ ਤੇ ਮਹਾਰਾਜ ਜੀ ਉਹ ਆਪ ਹੀ ਚੱਲ ਕੇ ਆ ਪਹੁੰਚਿਆ ਹੈ।
ਜਿਸ ਜੈਸ ਅਦੇਕੋ ਇਹ ਮੇਲ ਪਾਏ,
ਉਹ ਆਪ ਚਾਹੁੰਦਾ ਤੁਹਾਡੇ ਨਾਲ ਮਿਲਣਾ, ਕਿੱਥੇ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਸੀ ਕਿੱਥੇ ਹੁਣ ਉਹਦੇ ਮਨ ਵਿਚ ਤੁਹਾਨੂੰ ਮਿਲਣ ਦੀ ਇੱਛਾ ਹੈ।
ਪ੍ਰਭ ਤੁਮ ਸਮਰੱਥ ਮਨ ਫੇਰ ਲੀਨ,
ਤੁਸੀਂ ਸਮਰੱਥ ਹੋ, ਤੁਸੀਂ ਜਿਹਨੂੰ ਚਾਹੋ ਮਰਜ਼ੀ ਆਪਣੇ ਕੋਲ ਬੁਲਾ ਸਕਦੇ ਹੋ। ਮਨ ਹੀ ਫੇਰਨਾ, ਕਿੱਥੇ ਉਹਨੇ ਕਾਂਗੜ ਜਾਣਾ ਸੀ, ਕਿੱਥੇ ਆਨੰਦਪੁਰ ਸਾਹਿਬ ਨੂੰ ਆ ਗਿਆ, ਕਿੱਥੇ ਉਹਨੇ ਕਾਂਗੜ ਜਵਾਲਾ ਜੀ ਦੇ ਦਰਸ਼ਨਾਂ ਨੂੰ ਜਾਣਾ ਸੀ, ਤੇ ਕਿੱਥੇ ਮਹਾਰਾਜ ਜੀ ਉਹ ਤੁਹਾਡੇ ਵੱਲ ਚਰਣਾ ਵਿਚ ਆ ਗਿਆ, ਤੁਸੀਂ ਮਨ ਫੇਰਿਆ ਨਾ ਉਹਦਾ। ਤੇ ਹੇ ਕਰਣਾ ਸਮੁੰਦਰ ਸਤਿਗੁਰੂ ਸਮਰੱਥ ਦੇਵ, ਜਿਹਦਾ ਤੁਸੀਂ ਮਨ ਫੇਰ ਲੈਂਦੇ ਹੋ ਉਹ ਚੱਲ ਕੇ ਤੁਹਾਡੇ ਕੋਲ ਆ ਜਾਂਦਾ, ਤੁਸੀਂ ਹੀ ਮਨ ਨੂੰ ਫੇਰਨ ਵਾਲੇ ਮਨ ਦੇ ਨਿਯੰਤਾ ਹੋ।
ਜਿਤ ਜੋਰੇ ਦਾ ਆਗਮਨ ਕੀਨ,
ਮਹਾਰਾਜ ਜੀ ਜੋ ਆਪ ਜੀ ਜਿਵੇਂ ਚਾਹੁੰਦੇ ਸੀ ਉਸੇ ਤਰ੍ਹਾਂ ਉਹ ਬ੍ਰਾਹਮਣ ਚੱਲ ਕੇ ਆਪ ਜੀ ਦੇ ਕੋਲ ਪਹੁੰਚ ਗਿਆ ਹੈ।
ਸੁਣ ਸ਼੍ਰੋਣ ਬੈਨ ਗੁਰ ਹਰਕਤਾ,
ਸੁਣ ਕੇ ਜਦੋਂ ਮਹਾਰਾਜ ਜੀ ਨੇ ਸੁਣਿਆ ਕਿ ਕੇਸ਼ਵ ਦਾਸ ਬ੍ਰਾਹਮਣ ਆਇਆ, ਸੁਣ ਕੇ ਮਹਾਰਾਜ ਜੀ ਖੁਸ਼ ਹੋਏ ਕਿ ਚਲੋ ਉਹਨੂੰ ਬੁਲਾਣਾ ਹੀ ਸੀ, ਪਰਮੇਸ਼ਰ ਵੱਲੋਂ ਪ੍ਰਮਾਤਮਾ ਵੱਲੋਂ ਆਪੇ ਹੀ ਆ ਪਹੁੰਚਿਆ ਹੈ।
ਤਨ ਤਨ ਖੜਗ ਕੇ ਤੈ ਉੱਚਾ,
ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਅਕਾਲ ਪੁਰਖ ਵੇਖੋ ਪ੍ਰਮਾਤਮਾ ਦੀ ਰਜਾ, ਉਹ ਅਕਾਲ ਪੁਰਖ ਧਨ ਹੈ, ਉਹ ਖੜਗ ਕੇਤ ਵਾਹਿਗੁਰੂ ਪਰਮੇਸ਼ਰ ਧਨ ਹੈ।
ਨਿਜ ਸੇਵਕਾਂ ਕੇ ਕਰਤ ਕਾਜ,
ਪਰਮੇਸ਼ਰ ਆਪਣੇ ਸੇਵਕਾਂ ਦੇ ਕਾਰਜ ਆਪ ਹੀ ਕਰ ਦਿੰਦਾ ਹੈ। ਜੇ ਉਹਦੇ ਸੇਵਕ ਦੇ ਮਨ ਵਿਚ ਕਿਸੇ ਪ੍ਰਕਾਰ ਦੀ ਕੋਈ ਇੱਛਾ ਹੁੰਦੀ ਹੈ ਤਾ ਇੱਛਾ ਅਕਾਲ ਪੁਰਖ ਪਰਮੇਸ਼ਵਰ ਆਪ ਹੀ ਪੂਰੀ ਕਰ ਦਿੰਦਾ ਹੈ।
ਕਦ ਕਦ ਬੇ ਆਪ ਰਾਜਾ ਨਰਾਜ,
ਉਹ ਰਾਜਿਆਂ ਦਾ ਰਾਜਾ ਦੀ ਰਾਜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਘੱਟ ਘੱਟ ਵਿਚ ਵਿਆਪਕ ਹੈ।
ਸਭ ਦਇਆ ਰਾਮ ਅਰ ਨੰਦ ਚੰਦ,
ਉਸ ਮਹਾਰਾਜ ਜੀ ਨੇ ਭਾਈ ਦਇਆ ਰਾਮ ਜੀ ਔਰ ਆਪਣੇ ਦੀਵਾਨ ਭਾਈ ਨੰਦ ਚੰਦ ਜੀ ਨੂੰ
ਜਿਹੜੇ ਅਕਾਰ ਕਰਕੇ ਮੁਕੰਦ
ਆਪਣੇ ਕੋਲ ਬੁਲਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਿਨਾਂ ਨੂੰ ਹੁਕਮ ਫੁਰਮਾਇਆ, ਹੁਕਮ ਕੀਤਾ
ਉਪ ਬਣੇ ਵਿਖੇ ਬਰ ਬਿਪਰ ਆਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਦਇਆ ਰਾਮ ਜੀ ਬੜਾ ਸ੍ਰੇਸ਼ਟ ਬ੍ਰਾਹਮਣ ਦੱਸਿਆ ਜਾਂਦਾ ਕੇਸ਼ੋਦਾਸ ਕਿ ਉਹ ਬੜਾ ਵਿਦਵਾਨ ਹੈ ਔਰ ਬੜਾ ਪੜ੍ਹਿਆ ਲਿਖਿਆ ਹੈ ਔਰ ਉਹ ਪੂਰੀ ਮਰਿਆਦਾ ਪੂਜਾ ਦੀ ਵਿਧੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਉਹ ਬਾਹਰ ਬਾਗ ਵਿਚ ਉਤਰਿਆ ਹੋਇਆ।
ਸਨਮਾਨ ਕਰੋ ਤਿਸ ਨਿਕਟ ਜਾਏ,
ਤੁਸੀਂ ਜਾਓ ਜਾ ਕੇ ਉਹਦਾ ਪੂਰਾ ਸਨਮਾਨ ਕਰੋ ਕਿਉਂਕਿ ਜਿਹੜਾ ਵਿਦਵਾਨ ਆਦਮੀ ਹੁੰਦਾ ਹੈ ਉਹਦੇ ਮਨ ਚ ਸਨਮਾਨ ਦੀ ਇੱਛਾ ਹੁੰਦੀ ਹੈ ਕਿ ਜੇ ਮੈਂ ਪੜ੍ਹਿਆ ਲਿਖਿਆ ਵਿਦਵਾਨ ਹਾਂ ਤਾਂ ਮੇਰਾ ਸਤਿਕਾਰ ਹੋਣਾ ਜ਼ਰੂਰੀ ਹੈ। ਇਸ ਕਰਕੇ ਉਹ ਵਿਦਵਾਨ ਹੈ, ਪੜ੍ਹਿਆ ਲਿਖਿਆ ਵਿਦਵਾਨ ਹੈ, ਉਹਦਾ ਜਾ ਕੇ ਤੁਸੀਂ ਚੰਗੀ ਤਰ੍ਹਾਂ ਸਨਮਾਨ ਸਤਿਕਾਰ ਕਰੋ।
ਤਬ ਖਾਨ ਪਾਨ ਤ੍ਰਿਣ ਲੱਗ ਜਿਤੇ,
ਖਾਨ ਪਾਨ ਵਾਸਤੇ ਜੋ ਉਹਨੂੰ ਚਾਹੀਦਾ ਰਸਤਾ ਬਸਤਾ ਉਹਦੇ ਕੋਲ ਭੇਜੋ। ਹਾਂ, ਹੋਰ ਵੀ ਜੇ ਕੋਈ ਉਹਦੇ ਘੋੜਿਆਂ ਵਾਸਤੇ ਪਸ਼ੂ ਜਾਨਵਰ ਜੇ ਨਾਲ ਨੇ ਘਾਹ ਪੱਠਾ ਚਾਹੀਦਾ ਉਹ ਵੀ ਉਹਦੇ ਕੋਲ ਪਹੁੰਚਦਾ ਕਰੋ।
ਦੇਗ ਪਾ ਕੇ ਦੀ ਜੈਤ ਤੇਕ,
ਗੁਰੂ ਕੇ ਲੰਗਰਾਂ ਦੇ ਵਿਚ ਕਹਿ ਦਿਓ ਜਿੰਨਾ ਉਹਨੂੰ ਚਾਹੀਦਾ ਰਸਤਾ ਬਸਤਾ ਜੇ ਲੰਗਰ ਪੱਕਿਆ ਚਾਹੀਦਾ ਉਹ ਵੀ ਭੇਜ ਦਿਓ।
ਬਿਨ ਮਿਲੇ ਅਗਰ ਨਾ ਉਚਿਤ ਜਾਨ,
ਜੇ ਉਹਨੂੰ ਨਾ ਮਿਲੇ ਤੇ ਨਾ ਮਿਲੇ ਤੇ ਫਿਰ ਗੱਲ ਉਚਿਤ ਨਹੀਂ ਹੋਣੀ।
ਕਿਸ ਕੋ ਪਿਆਨ ਸਭ ਲਿਓ ਜਾਨ,
ਜਾ ਕੇ ਉਹਨੂੰ ਮਿਲੋ ਤੇ ਮਿਲ ਕੇ ਪਤਾ ਕਰੋ ਕਿ ਉਹ ਬ੍ਰਾਹਮਣ ਜਾ ਕਿੱਥੇ ਰਿਹਾ, ਕੇਸ਼ੋਦਾਸ ਇਸ ਵੇਲੇ ਜਾ ਕਿੱਧਰ ਨੂੰ ਰਿਹਾ ਹੈ।
ਸੁਣ ਦੋ ਸੁਮਤ ਗਮਨ ਸ਼ਿਤਾਬ,
ਇਹ ਸੁਣ ਕੇ ਦੋਵੇਂ ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਦੋਵੇਂ ਬੜੀ ਛੇਤੀ ਨਾਲ ਗਏ ਹਨ।
ਜੇ ਆਪ ਸਹਿਤ ਉਪ ਬਨ ਅਜਾਬ,
ਸਤਿਗੁਰਾਂ ਦਾ ਬੜਾ ਸੋਹਣਾ ਬਾਗ ਹੈ, ਗੁਰੂ ਕਾ ਬਾਗ, ਮਹਾਰਾਜ ਜੀ ਦਾ ਦਰਬਾਰ ਅੱਜ ਵੀ ਉੱਥੇ ਸੁਭਾਵਮਾਨ ਹੈ। ਉਸ ਬਾਗ ਦੇ ਵਿਚ ਜਿੱਥੇ ਬੜਾ ਸੋਹਣਾ ਜਲ ਹੈ, ਜਲ ਚੱਲ ਰਿਹਾ ਬਗੀਚੇ ਵਿਚ ਬਾਗ ਵਿਚ ਔਰ ਉਸ ਜਲ ਦੇ ਨਾਲ ਸਾਰੇ ਬੂਟੇ ਸਿੰਚੇ ਹੋਏ ਨੇ, ਦਰਖਤ ਸਿੰਚੇ ਹੋਏ ਨੇ।
ਤੈ ਪਿਖਿਓ ਬਿਪਰ ਬੈਠਿਓ ਸਮਾਨ,
ਐਸੇ ਸੁੰਦਰ ਬਾਗ ਵਿਚ ਬਗੀਚੇ ਵਿਚ ਉਹ ਬ੍ਰਾਹਮਣ ਉਤਰਿਆ ਹੋਇਆ, ਉਹਨੂੰ ਜਾ ਕੇ ਭਾਈ ਦਇਆ ਰਾਮ ਜੀ ਹੋਣਾ ਨੇ ਵੇਖਿਆ ਹੈ। ਦਰਖਤ ਦੇ ਥੱਲੇ ਸਖੰਡਲ ਥੜਾ ਬਣਿਆ ਹੋਇਆ ਸੀ, ਉਸ ਥੜੇ ਦੇ ਉੱਤੇ ਉਸ ਬ੍ਰਾਹਮਣ ਕੇਸ਼ੋਦਾਸ ਨੇ ਆਪਣਾ ਆਸਣ ਲਾਇਆ ਹੋਇਆ ਹੈ।
ਮਨ ਪੰਚ ਮੋਦਕ ਧਰ ਅਗਰ,
ਔਰ ਜਾ ਕੇ ਭਾਈ ਦਇਆ ਰਾਮ ਜੀ ਹੋਣੀ ਲੱਡੂ ਲੈ ਕੇ ਆਏ ਸਨ, ਉਹ ਲੱਡੂ ਲਿਆ ਕੇ ਬ੍ਰਾਹਮਣ ਦੇ ਅੱਗੇ ਰੱਖੇ ਹਨ।
ਘਰ ਬੰਦ ਬੰਦ ਨਾ ਬੈਠ ਪਾਏ,
ਹੱਥ ਜੋੜ ਕੇ ਨਮਸਕਾਰ ਕੀਤੀ ਔਰ ਭਾਈ ਦਇਆ ਰਾਮ ਜੀ ਔਰ ਭਾਈ ਨੰਦ ਚੰਦ ਜੀ ਕੋਲ ਬੈਠ ਗਏ।
ਜਿਜ ਜੂ ਗੁਰੂ ਕੀ ਦੇਗ ਲਿਓ,
ਭਾਈ ਨੰਦ ਚੰਦ ਜੀ ਨੇ ਬੇਨਤੀ ਕੀਤੀ, ਆਖਿਆ ਪੰਡਿਤ ਜੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਲੰਗਰਾਂ ਵਿਚੋਂ ਦੇਗ ਆਈ ਹੈ ਤੇ ਤੁਸੀਂ ਗੁਰੂ ਕੀ ਦੇਗ ਇਹ ਜਿਹੜੀ ਹੈ ਇਹ ਪ੍ਰਵਾਨ ਕਰੋ।
ਸਭ ਰੰਗ ਰਾਵਲੇ ਖਾਤੇ ਹੋ,
ਕਿ ਸਤਿਗੁਰਾਂ ਦੀ ਦੇਗ ਦੇ ਵਿਚੋਂ ਸਾਰੇ ਭਾਵੇਂ ਕੋਈ ਭਿਖਾਰੀ ਹੈ ਤੇ ਭਾਵੇਂ ਕੋਈ ਰਾਜਾ ਹੈ, ਸਭ ਨੂੰ ਸਤਿਗੁਰਾਂ ਦੀ ਦੇਗ ਵਿਚੋਂ ਇਹੀ ਲੰਗਰ ਪ੍ਰਾਪਤ ਹੁੰਦਾ, ਸਾਰਿਆਂ ਵਾਸਤੇ ਇੱਕ ਸਮ ਹੈ, ਇੱਕ ਬਰਾਬਰ ਹੈ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ ਹੈ।
ਰੱਬ ਪਠਿਓ ਮੈਂ ਤੁਮ ਕਰਨ ਮਾਨ,
ਸਤਿਗੁਰੂ ਗੁਰੂ ਕਲਗੀਧਰ ਜੀ ਨੇ ਖਾਸ ਕਰਕੇ ਸਾਨੂੰ ਤੇਰੇ ਕੋਲ ਭੇਜਿਆ ਤੇਰਾ ਸਨਮਾਨ ਕਰਨ ਲਈ, ਤੇਰਾ ਸਤਿਕਾਰ ਕਰਨ ਲਈ।
ਇਸ ਦੇਸ਼ ਅਗਰ ਕਰ ਹੋ ਪਿਆਨ,
ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਅੱਗੇ ਕਿਹੜੇ ਦੇਸ਼ ਨੂੰ ਜਾ ਰਹੇ, ਇੱਥੇ ਉਤਰੇ ਹੋ ਅੱਜ ਇਥੋਂ ਅੱਗੇ ਤੁਸੀਂ ਕਿਸ ਦੇਸ਼ ਨੂੰ ਚੱਲ ਕੇ ਜਾ ਰਹੇ ਹੋ,
ਕਿਸ ਨਗਰ ਦੇਸ਼ ਰਾਵਰ ਨਕੇਤ,
ਤੁਹਾਡਾ ਕਿਸ ਦੇਸ਼ ਦੇ ਵਿਚ ਘਰ ਹੈ, ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ,
ਪ੍ਰਸਥਾਨ ਕਰਨ ਕੋ ਕੋ ਨੇਤ,
ਇਹ ਯਾਤਰਾ ਕਰ ਰਹੇ ਹੋ, ਯਾਤਰਾ ਕਰਨ ਦਾ ਕੀ ਕਾਰਨ ਹੈ, ਕਿਸ ਕਾਰਨ ਕਰਕੇ ਤੁਸੀਂ ਇਹ ਯਾਤਰਾ ਕਰ ਰਹੇ ਹੋ, ਕਿੱਧਰ ਦੀ ਯਾਤਰਾ ਕਰ ਰਹੇ ਹੋ।
ਸੁਣ ਬਿਪਰ ਭਨਿਓ ਸ਼ਿਵ ਨਗਰ ਬੀਚ,
ਕੇ ਬ੍ਰਾਹਮਣ ਕੇਸ਼ੋਦਾਸ ਬੋਲਿਆ, ਭਾਈ ਦਇਆ ਰਾਮ ਜੀ ਹੋਣਾ ਨੂੰ ਦੱਸਣ ਲੱਗਾ, ਕਹਿਣ ਲੱਗਾ ਜੀ ਮੈਂ ਜੋ ਸ਼ਿਵ ਨਗਰੀ ਕਹੀ ਜਾਂਦੀ ਹੈ ਕਾਸ਼ੀ ਬਨਾਰਸ ਉਥੋਂ ਦਾ ਰਹਿਣ ਵਾਲਾ ਉਥੇ ਮੇਰਾ ਘਰ ਹੈ।
ਘਰ ਤਹਾਂ ਮੋਖ ਜੈ ਉੱਚ ਨੀਚ,
ਕਾਸ਼ੀ ਵਿਚ ਮੇਰਾ ਘਰ ਹੈ, ਜਿੱਥੇ ਇਹ ਮੰਨਿਆ ਜਾਂਦਾ ਹੈ ਕਿ ਭਾਵੇਂ ਕੋਈ ਉੱਚਾ ਤੇ ਭਾਵੇਂ ਕੋਈ ਨੀਵਾਂ, ਜਿਹੜਾ ਮਰਦਾ ਉਹ ਮੁਕਤ ਹੋ ਜਾਂਦਾ। ਪਰ ਗੁਰਮਤ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਸਤਿਗੁਰੂ ਜੀ ਭਗਤ ਕਬੀਰ ਜੀ ਨੇ ਤਾਂ ਇਹ ਵੀ ਕਿਹਾ ਕਿ ਭਾਈ ਜੇ ਨਾਮ ਵਿਹੋਣਾ ਆਦਮੀ ਕਾਸ਼ੀ ਵਿਚ ਮਰੇ ਤਾਂ ਉਹ ਵੀ ਨਰਕਾਂ ਨੂੰ ਜਾਂਦਾ ਹੈ, ਉਹ ਨਰਕਾਂ ਤੋਂ ਨਹੀਂ ਬਚ ਸਕਦਾ। ਤੇ ਜੇ ਸਰਾਪੀ ਹੋਈ ਧਰਤੀ ਹੜੰਬੇ ਦੀ ਉਥੇ ਕੋਈ ਮਹਾਂਪੁਰਖ ਬੰਦਗੀ ਕਰਨ ਵਾਲਾ ਸਰੀਰ ਤਿਆਗੇ ਤੇ ਉਹ ਤਾਂ ਵੀ ਮੁਕਤ ਹੈ, ਐਸਾ ਗੁਰਬਾਣੀ ਦਾ ਫੈਸਲਾ। ਚਲੋ ਕੇਸ਼ਵ ਦਾਸ ਦੀ ਆਪਣੀ ਵਿਚਾਰ ਸੀ, ਕਹਿੰਦਾ ਜੀ ਕਾਸ਼ੀ ਵਿਚ, ਉਸ ਕਾਸ਼ੀ ਵਿਚ ਮੈਂ ਰਹਿੰਦਾ ਜਿੱਥੇ ਉੱਚਾ ਨੀਵਾਂ ਕੋਈ ਵੀ ਵਿਅਕਤੀ ਮਰਦਾ ਤੇ ਮੁਕਤ ਹੁੰਦਾ ਹੈ।
ਚਿਰ ਕਾਲ ਬੀਤਿਓ ਚਿਤ ਚੈਤ ਪੂਰ,
ਉੱਥੇ ਬਹੁਤ ਸਮਾਂ ਮੈਂ ਬਤੀਤ ਕੀਤਾ ਤੇ ਮੇਰੇ ਮਨ ਵਿਚ ਬੜੇ ਲੰਮੇ ਸਮੇਂ ਦੀ ਤਾਂਗ ਸੀ, ਮੇਰੇ ਮਨ ਵਿਚ ਬੜੇ ਲੰਮੇ ਸਮੇਂ ਦੀ ਇੱਛਾ ਸੀ।
ਜਵਾਲਾਮੁਖੀ ਪਰਸਨ ਜ਼ਰੂਰ,
ਜਵਾਲਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਵਾਂ, ਕਿਉਂਕਿ ਮੈਂ ਦੇਵੀ ਭਗਤ ਹਾਂ ਤੇ ਮੇਰੇ ਮਨ ਵਿਚ ਜਵਾਲਾ ਜੀ ਦੇ ਦਰਸ਼ਨਾਂ ਦੀ ਇੱਛਾ ਬੜੇ ਲੰਮੇ ਸਮੇਂ ਦੀ ਹੈ।
ਉਹ ਚੁੱਕ ਸੁਭਈ ਅਬ ਕੇ ਵਿਸਾਲ,
ਜਵਾਲਾ ਜੀ ਦੇ ਦਰਸ਼ਨ ਪਰਸਨ ਦੀ ਇੱਛਾ ਸੀ, ਉਹ ਅਚਾਨਕ ਹੁਣ ਮੇਰੀ ਪੂਰਨ ਹੋਣ ਦੇ ਨੇੜੇ ਪਹੁੰਚੀ ਆ ਉਹ ਇੱਛਾ, ਉਹ ਅਚਨ ਚੇਤ ਮੇਰੀ ਇੱਛਾ ਪੂਰਨ ਹੋ ਗਈ, ਯਾਤਰਾ ਦਾ ਸਬੱਬ ਬਣ ਗਿਆ।
ਬਿਨ ਇੱਛ ਤਿਆਰ ਪੇ ਲੋਕ ਜਾਲ,
ਹਾਲਾਂਕਿ ਆ ਜਿਹੜੇ ਨਾਲ ਲੋਕ ਨੇ ਇਹਨਾਂ ਨੂੰ ਕੋਈ ਇੱਛਾ ਨਹੀਂ ਸੀ, ਇਹ ਬਿਨਾਂ ਇੱਛਾ ਤੋਂ ਮੇਰੇ ਨਾਲ ਸੈਂਕੜਿਆਂ ਦੀ ਗਿਣਤੀ ਦੀ ਯਾਤਰਾ ਕਰਨ ਲਈ ਤਿਆਰ ਹੋ ਕੇ ਆ ਗਏ ਨੇ।
ਮੈਂ ਮਹਾਂ ਸੁਗੁਰ ਕੀ ਸੁਨੰਤ,
ਮੈਂ ਲੰਘਿਆ ਜਾ ਰਿਹਾ ਸੀ ਤੇ ਮੈਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੜੀ ਮਹਿਮਾ ਸੁਣੀ। ਕੇਸ਼ਵ ਦਾਸ ਦੱਸ ਰਿਹਾ ਕਿ ਕਾਸ਼ੀ ਵਿਚ ਵੀ ਬੜੇ ਬ੍ਰਾਹਮਣ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬੜਾ ਜਸ ਕਰਦੇ ਨੇ, ਮੈਂ ਇਹਨਾਂ ਦੀ ਬੜੀ ਵੱਡੀ ਭਾਰੀ ਮਹਿਮਾ ਸੁਣੀ ਹੈ।
ਨਿਤ ਦੇਤ ਦਾਨ ਕੀਰਤ ਲਾਂਤ,
ਮੈਂ ਸੁਣਿਆ ਕਿ ਬੜੇ ਵੱਡੇ ਦਾਨੀ ਨੇ ਦਸਵੇਂ ਪਾਤਸ਼ਾਹ, ਹਰ ਵੇਲੇ ਦਾਨ ਕਰਦੇ ਨੇ, ਸਭ ਦੀਆਂ ਝੋਲੀਆਂ ਭਰਦੇ ਨੇ ਔਰ ਬੜੀ ਵੱਡੀ ਕੀਰਤੀ ਦਾਨ ਕਰਕੇ ਸਤਿਗੁਰੂ ਜੀ ਪ੍ਰਾਪਤ ਕਰ ਰਹੇ ਨੇ।
ਅਬ ਆਨ ਪਿਓ ਤਿੰਨ ਨਗਰ ਡੇਰ,
ਹੁਣੇ ਮੈਂ ਇੱਛਾ ਕੀਤੀ ਕਿ ਜੇ ਜਾ ਰਿਹਾ ਜਵਾਲਾ ਜੀ ਨੂੰ ਤੇ ਰਸਤੇ ਵਿਚ ਗੁਰੂ ਸਾਹਿਬ ਨੂੰ ਮਿਲਦਾ ਜਾਵਾਂ, ਇਸ ਕਰਕੇ ਮੈਂ ਉਹਨਾਂ ਦੀ ਇਸ ਨਗਰੀ ਵਿਚ ਆਣ ਕੇ ਅੱਜ ਡੇਰਾ ਕੀਤਾ ਹੈ।
ਮਿਲ ਕਰ ਕਿਰਪਾਲ ਗਮਨੈ ਸੁਫੇਰ,
ਮੈਂ ਸਤਿਗੁਰੂ ਕਿਰਪਾਲੂ ਗੁਰਦੇਵ ਗੁਰੂ ਕਲਗੀਧਰ ਜੀ ਨੂੰ ਮਿਲ ਕੇ ਉਹਨਾਂ ਦੇ ਦਰਸ਼ਨ ਕਰਕੇ ਫੇਰ ਮੈਂ ਇੱਥੋਂ ਜਾਵਾਂਗਾ, ਫੇਰ ਮੈਂ ਇੱਥੋਂ ਅੱਗੇ ਯਾਤਰਾ ਆਰੰਭ ਕਰਾਂਗਾ।
ਅਮਰੋ ਬਖਾਨੇ ਆਸ਼ੀਰਵਾਦ
ਕਰਕੇ ਮੇਰੇ ਵੱਲੋਂ ਜਾ ਕੇ ਤੁਸੀਂ ਸਤਿਗੁਰਾਂ ਨੂੰ ਬੇਨਤੀ ਕਰੋ,
ਪ੍ਰਭ ਮਿਲੋ ਆਣ ਜਬ ਕਰੇ ਯਾਦ,
ਮੈਂ ਆ ਕੇ ਸਤਿਗੁਰੂ ਜੀ ਨੂੰ ਮਿਲਾਂਗਾ ਜਦੋਂ ਸਤਿਗੁਰੂ ਜੀ ਆਗਿਆ ਦੇਣਗੇ, ਜਦੋਂ ਉਹਨਾਂ ਦਾ ਹੁਕਮ ਹੋਵੇ, ਜਦੋਂ ਉਹਨਾਂ ਦੀ ਆਗਿਆ ਹੋਵੇ ਮੈਂ ਆ ਕੇ ਉਹਨਾਂ ਨੂੰ ਮਿਲਾਂਗਾ, ਉਹਨਾਂ ਦੇ ਦਰਸ਼ਨ ਕਰਾਂਗਾ।
ਦਇਆ ਰਾਮ ਅਰ ਆਨੰਦ ਚੰਦ,
ਇੱਦਾਂ ਕੇਸ਼ਵ ਦਾਸ ਦੀ ਇਹ ਬੇਨਤੀ ਭਾਈ ਦਇਆ ਰਾਮ ਤੇ ਭਾਈ ਆਨੰਦ ਚੰਦ ਜੀ ਨੇ ਸੁਣੀ।
ਤਬ ਪਨੀ ਗਾਤ ਟਿਕ ਗਏ ਮੁਕੰਦ,
ਮੁਕਤੀ ਦਾਤੇ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਕੋਲ ਜਾ ਕੇ ਭਾਈ ਦਇਆ ਰਾਮ ਜੀ ਹੋਣਾ ਨੇ ਜੋ ਕੇਸ਼ਵ ਦਾਸ ਨੇ ਬੇਨਤੀ ਕੀਤੀ ਹੈ, ਕਿੱਥੋਂ ਆਇਆ ਕਿੱਧਰ ਜਾ ਰਿਹਾ ਉਹ ਸਾਰੀ ਬਾਤ ਮਹਾਰਾਜ ਜੀ ਨੂੰ ਜਾ ਕੇ ਦੱਸੀ ਹੈ।
ਗੁਰ ਕਹਿਓ ਫੇਰ ਸੁਧ ਲਿਓ ਸਰਬ,
ਮਹਾਰਾਜ ਜੀ ਨੇ ਕਿਹਾ ਭਾਈ ਦਇਆ ਰਾਮ ਜੀ ਪੰਡਿਤ ਜੀ ਦੀ ਪੂਰੀ ਸੁਧ ਸਾਰ ਲੈਣੀ ਹੈ, ਉਹਨਾਂ ਦੀ ਹਰ ਪ੍ਰਕਾਰ ਦੀ ਖਬਰ ਤੁਸੀਂ ਸੇਵਾ ਸੰਭਾਲ ਦੀ ਰੱਖਣੀ ਹੈ।
ਸਹਿ ਵਿਦਿਆ ਗੁਣੀ ਕਹਿ ਹੋਤ ਗਰਭ,
ਜਿਹੜਾ ਵਿਦਿਆ ਸਹਿਤ ਗੁਣੀ ਬੰਦਾ ਹੁੰਦਾ ਉਹਦੇ ਮਨ ਚ ਗਰਭ ਹੁੰਦਾ, ਹੰਕਾਰ ਹੁੰਦਾ, ਇਸ ਕਰਕੇ ਉਹਨੂੰ ਸਤਿਕਾਰ ਦੀ ਇੱਛਾ ਹੁੰਦੀ, ਸਤਿਕਾਰ ਦੀ ਭੁੱਖ ਹੁੰਦੀ ਹੈ। ਜਿਹੜਾ ਵਿਦਵਾਨ ਬੰਦਾ ਹੈ, ਗੁਣੀ ਬੰਦਾ, ਉਹਦੇ ਅੰਦਰ ਸੁਭਾਵਕ ਹੀ ਗਰਭ ਹੁੰਦਾ ਹੈ, ਇਸ ਕਰਕੇ ਉਹਦੇ ਸਤਿਕਾਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਅਸਰ ਨਾ ਹੋਵੇ, ਕਿਉਂਕਿ ਗੁਰਦੇਵ ਜੀ ਉਹਦਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਸਾਰਾ ਵਰਤਾਰਾ ਗੁਰੂ ਸਾਹਿਬ ਜੀ ਸੋਜ ਵਰਤਾ ਰਹੇ ਨੇ ਨਾ, ਉਹਦੇ ਕੋਲੋਂ ਦੇਵੀ ਪ੍ਰਗਟ ਕਰਾਉਣ ਵਾਸਤੇ ਹਵਨ ਕਰਵਾਉਣਾ ਸਤਿਗੁਰਾਂ ਨੇ, ਉਹ ਸਾਰੀ ਖੇਡ ਮਹਾਰਾਜ ਜੀ ਨੇ ਕਰਨੀ ਸੀ। ਇਸ ਕਰਕੇ ਗੁਰੂ ਕਲਗੀਧਰ ਜੀ ਕਹਿੰਦੇ ਵੀ ਕਿਤੇ ਪਹਿਲਾਂ ਹੀ ਨਾ ਚਲਾ ਜਾਏ, ਜਾਣਾ ਤੇ ਉਹਨੇ ਬਾਅਦ ਵਿਚ ਵੀ ਹੈ, ਅੱਗੇ ਕਥਾ ਆਪ ਜੀ ਸਰਵਣ ਕਰੋਗੇ ਵੀ ਰੁਸ ਕੇ ਚਲਾ ਜਾਂਦਾ ਮਹਾਰਾਜ ਜੀ ਦੇ ਕੋਲੋਂ। ਪਰ ਪਾਤਸ਼ਾਹ ਇਹ ਨਹੀਂ ਸੀ ਚਾਹੁੰਦੇ ਵੀ ਹੁਣੇ ਚਲਾ ਜਾਏ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦਾ ਪੂਰਾ ਸਤਿਕਾਰ ਰੱਖੋ ਕਿ ਉਹ, ਕਿਉਂਕਿ ਜਿਹੜਾ ਵਿਦਿਆਵਾਨ ਬੰਦਾ ਹੁੰਦਾ ਉਹਨੂੰ ਸਤਿਕਾਰ ਦੀ ਭੁੱਖ ਹੁੰਦੀ ਹੈ।
ਸੁਣ ਕੇ ਦੀਵਾਨ ਸਭ ਕਿਛ ਪੁਚਾਏ,
ਇਹ ਸੁਣ ਕੇ ਦੀਵਾਨ ਭਾਈ ਆਨੰਦ ਚੰਦ ਜੀ ਨੇ ਸਭ ਕੁਝ ਡੇਰੇ ਦੇ ਉੱਤੇ ਉਹਦੇ ਗੁਰੂ ਕੇ ਬਾਗ ਵਿਚ ਪਹੁੰਚਦਾ ਕੀਤਾ ਹੈ।
ਬਾਛਤ ਜੇ ਵਸਤ ਜੋ ਜੋ ਬਤਾਏ,
ਜੋ ਜੋ ਉਹਨੇ ਵਸਤੂ ਦੱਸੀ ਕਿ ਮੈਨੂੰ ਆਹ ਚੀਜ਼ ਚਾਹੀਦੀ, ਆਹ ਪਦਾਰਥ ਚਾਹੀਦਾ, ਆਹ ਕੁਝ ਚਾਹੀਦਾ, ਸਭ ਕੁਝ ਦੀਵਾਨ ਭਾਈ ਆਨੰਦ ਚੰਦ ਜੀ ਨੇ ਉਹਨਾਂ ਕੋਲ ਪਹੁੰਚਦਾ ਕੀਤਾ ਹੈ। ਇਸ ਤਰ੍ਹਾਂ ਖਾਲਸਾ ਜੀ ਦਿਨ ਬੀਤ ਗਿਆ, ਇੱਕ ਪਹਿਰ ਦਿਨ ਬਾਕੀ ਬਚਿਆ, ਸ਼ਾਮ ਦਾ ਸਮਾਂ ਹੋਇਆ।
ਕਰ ਆਰਾਮ ਸਾਗਰ ਵਿਵੇਕ,
ਦੁਪਹਿਰ ਦੇ ਸਮੇਂ ਵਿਵੇਕ ਦੇ ਸਮੁੰਦਰ ਗੁਰੂ ਕਲਗੀਧਰ ਗਰੀਬਨ ਬਾਜ ਪਾਤਸ਼ਾਹ ਜੀ ਨੇ ਕੁਝ ਆਰਾਮ ਕੀਤਾ ਹੈ।
ਇਸ ਕਾਲ ਬੋਰ ਕਰਕੇ ਇਸ਼ਨਾਨ,
ਫਿਰ ਦੁਪਹਿਰ ਦੇ ਸਮੇਂ ਉੱਠ ਕੇ ਮਹਾਰਾਜ ਗਰੀਬਨ ਬਾਜ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਤਨ ਬਸਰ ਸ਼ਸਤਰ ਕੋ ਪੈਰ ਲੀਨ,
ਔਰ ਗੁਰਦੇਵ ਜੀ ਨੇ ਆਪਣੇ ਸਰੀਰ ਉੱਤੇ ਸੋਹਣੇ ਬਸਤਰ ਸ਼ਸਤਰ ਉਹ ਧਾਰਨ ਕੀਤੇ ਹਨ।
ਕਲਗੀਤ ਜਿਗਾ ਸਿਰ ਧਰਨ ਕੀਨ,
ਸੀਸ ਉੱਤੇ ਬੜੀ ਸੋਹਣੀ ਕਲਗੀ ਜਿਗਾ ਉਹ ਮਹਾਰਾਜ ਜੀ ਨੇ ਧਾਰਨ ਕੀਤੀ, ਦਸਤਾਰ ਦੇ ਸਿਰਪੇਚ ਬੜੇ ਸੁੰਦਰ ਬੱਧੇ ਹਨ, ਉੱਤੇ ਜਗ੍ਹਾ ਸਜਾਈ ਹੈ, ਜਗ੍ਹਾ ਦੇ ਉੱਤੇ ਕਲਗੀ ਸਜਾਈ ਹੈ, ਉੱਚੀ ਕਲਗੀ ਮਹਾਰਾਜ ਜੀ ਦੇ ਸੀਸ ਤੇ ਸੋਭਦੀ ਹੈ, ਵਿੱਚ ਹੀਰੇ ਜੜੇ ਹੋਏ, ਲਾਲ ਜੜੇ ਹੋਏ, ਸ਼ਬਜ ਪੰਨੇ ਜੜੇ ਹੋਏ ਚਮਕਦੇ ਹਨ।
ਮੰਦਰ ਸਵਰਨ ਮੁਕਰਨ ਜਰਾਏ,
ਖਾਲਸਾ ਜੀ ਜਿੱਥੇ ਸਤਿਗੁਰਾਂ ਦਾ ਆਪਣਾ ਨਿੱਜ ਮੰਦਰ ਹੈ ਨਾ, ਉਹ ਸਾਰਾ ਸੋਨੇ ਦਾ ਸੀ, ਔਰ ਮਹਾਂਪੁਰਖ ਵਿਦਵਾਨ ਦੱਸਦੇ ਨੇ ਕਿ ਸਾਰਾ ਮੰਦਰ ਭਾਈ ਦਇਆ ਰਾਮ ਜੀ ਹੋਣਾ ਨੇ, ਜੋ ਸਤਿਗੁਰਾਂ ਦੇ ਨਿਕਟਵਰਤੀ ਸਿੱਖ ਨੇ, ਉਹਨਾਂ ਨੇ ਆਪ ਬਣਵਾਇਆ ਸੀ। ਕਹਿੰਦੇ ਜਿੱਥੇ ਮਹਾਰਾਜ ਜੀ ਦਾ ਮੰਦਰ ਹੈ, ਮੰਦਰ ਸਵਰਨ ਮੁਕਰਨ ਜਰਾਏ, ਸੋਨੇ ਦਾ ਮੰਦਰ ਹੈ, ਸਾਰਾ ਆਲੇ ਦੁਆਲੇ ਕੰਧਾਂ ਤੇ ਦੀਵਾਰਾਂ ਤੇ ਸੋਨੇ ਦੇ ਪੱਤਰੇ ਲਾਏ ਹੋਏ ਨੇ, ਔਰ ਉਹਨਾਂ ਦੇ ਵਿੱਚ ਸ਼ੀਸ਼ੇ, ਮੁਕਰਨ ਨਾਮ ਹੈ ਸ਼ੀਸ਼ਿਆਂ ਦਾ, ਉਹਨਾਂ ਵਿਚ ਸ਼ੀਸ਼ੇ ਜੜੇ ਹੋਏ ਨੇ।
ਤੇ ਹੇਮ ਸਿੰਘਾਸਨ ਕੋ ਡਸਾਏ,
ਉਹਦੇ ਅੰਦਰ ਸੋਨੇ ਦਾ ਸਿੰਘਾਸਨ, ਗੁਰੂ ਕਲਗੀਧਰ ਦਾ ਜਿਹੜਾ ਸਿੰਘਾਸਨ ਹੈ ਦਸਵੇਂ ਪਾਤਸ਼ਾਹ ਦਾ, ਉਹ ਵੀ ਸੋਨੇ ਦਾ ਹੈ। ਸੋਨੇ ਦੇ ਸਿੰਘਾਸਨ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੈਠਣ ਦੀ ਜਗ੍ਹਾ ਨੀਯਤ ਹੈ।
ਸਿਤ ਆਸਰਨ ਬੰਧਾਨ ਕੀਨ,
ਉਸ ਸੋਨੇ ਦੇ ਸਿੰਘਾਸਨ ਉੱਤੇ ਚਿੱਟੇ ਰੰਗ ਦਾ ਵਿਛਾਉਣਾ ਉਹ ਵਿਛਾਇਆ ਹੋਇਆ ਹੈ।
ਰੇਸ਼ਮ ਸੁਡੋਰ ਗੁੰਪਾਨ ਪੀਨ,
ਰੇਸ਼ਮ ਦੀਆਂ ਡੋਰਾਂ ਦੇ ਨਾਲ ਉਹ ਜਿਹੜਾ ਆਸਣ ਹੈ ਉਹ ਬੱਧਾ ਹੋਇਆ, ਰੇਸ਼ਮ ਦੀਆਂ ਡੋਰਾਂ ਦੇ ਨਾਲ ਬੜੇ ਸੋਹਣੇ ਗੁੰਫੇ ਆਦਿਕ ਜਿਹੜੇ ਹਨ ਉਹ ਲਟਕਦੇ ਹਨ।
ਜਿਸ ਪਰ ਬਿਰਾਜ ਕਰਨਾ ਨਿਧਾਨ,
ਕਰਨਾ ਨਿਧਾਨ ਗੁਰੂ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਸਿੰਘਾਸਣ ਦੇ ਉੱਤੇ ਆਣ ਕੇ ਬੈਠੇ ਹਨ। ਬੜਾ ਸੁੰਦਰ ਸਿੰਘਾਸਣ ਹੈ, ਔਰ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਉਸ ਸੋਨੇ ਦੇ ਸਿੰਘਾਸਣ ਉੱਤੇ ਕਰੁਣਾ ਦੇ ਅਥਾਹ ਸਮੁੰਦਰ ਬੈਠੇ ਹਨ।
ਸਭ ਥਿਰੇ ਸਮੀਪੀ ਨਿਕਟਿਆਨ,
ਔਰ ਸਾਰੇ ਜਿਹੜੇ ਸਮੀਪੀ ਨੇ ਨਿਕਟਵਰਤੀ ਨੇ ਉਹ ਸਭ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਟਿਕੇ ਹਨ।
ਗੁਣਵਾਨ ਚਤਰ ਕਵੀ ਬੁੱਧਵੰਤ,
ਬੜੇ ਬੜੇ ਵਿਦਵਾਨ ਕਵੀ, ਗੁਣਵਾਨ ਬੁੱਧੀਮਾਨ ਕਵੀ ਕੋਇਰ ਜੈਸੇ ਬੜੇ ਬੜੇ ਵਿਦਵਾਨ ਕਵੀ ਜਿਹੜੇ ਸਤਿਗੁਰੂ ਜੀ ਦੇ ਦਰਬਾਰ ਦਾ ਸ਼ਿੰਗਾਰ ਨੇ, ਜਿਨ੍ਹਾਂ ਨੂੰ ਗੁਰੂ ਕਲਗੀਧਰ ਜੀ ਨੇ ਬੜਾ ਮਾਣ ਅਦਬ ਸਤਿਕਾਰ ਦੇ ਕੇ ਆਪਣੇ ਚਰਣਾਂ ਚ ਰੱਖਿਆ, ਉਹਨਾਂ ਕਵੀਆਂ ਨੂੰ ਉਹਨਾਂ ਸਮਿਆਂ ਵਿਚ ਹਜ਼ਾਰਾਂ ਰੁਪਈਆ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਖਜ਼ਾਨਿਆਂ ਚੋਂ ਬਖਸ਼ਿਆ ਕਰਦੇ ਸਨ, ਉਹਨਾਂ ਦੀ ਵਿਦਿਆ ਦੀ ਕਦਰ ਕਰਿਆ ਕਰਦੇ ਸਨ। ਉਹ ਬੜੇ ਬੜੇ ਜਿਹੜੇ ਵਿਦਿਆਵਾਨ ਵਿਦਵਾਨ ਕਵੀ ਨੇ, ਗੁਣੀ ਹਨ ਜਾਂ ਗਿਆਤਾ ਹਨ, ਉਹ ਬੁੱਧੀਮਾਨ ਕਵੀ ਵਿਦਵਾਨ ਕਵੀ ਮਹਾਰਾਜ ਜੀ ਦੇ ਚਰਣਾ ਵਿਚ ਹਨ।
ਜੋ ਲਖੇ ਭੇਦ ਬੜ ਗਿਆਤਵੰਤ,
ਜਿਹੜੇ ਹਰ ਇਕ ਪ੍ਰਕਾਰ ਦਾ ਭੇਦ ਸਮਝਦੇ ਨੇ ਵਿਦਿਆ ਦਾ, ਔਰ ਬੜੇ ਬੜੇ ਗਿਆਤਾਵੰਤ ਹਨ, ਉਹ ਆ ਕੇ ਬੈਠੇ ਹਨ।
ਸਭ ਦਇਆ ਰਾਮ ਕੋ ਟਿਗ ਬੁਲਾਏ,
ਉਸ ਵਕਤ ਫਿਰ ਮਹਾਰਾਜ ਜੀ ਨੇ ਭਾਈ ਦਇਆ ਰਾਮ ਜੀ ਨੂੰ ਆਪਣੇ ਕੋਲ ਬੁਲਾਇਆ।
ਲਿਆਓ ਜਾਓ ਨੈ ਬਿਲ ਮਲਾਏ,
ਮਹਾਰਾਜ ਜੀ ਨੇ ਆਖਿਆ ਜਾਓ ਭਾਈ ਦਇਆ ਰਾਮ ਜੀ ਕੇਸ਼ੋ ਦਾਸ ਜੀ ਨੂੰ, ਪੰਡਿਤ ਜੀ ਨੂੰ ਸਾਡੇ ਕੋਲ ਸੱਦ ਲਿਆਓ, ਉਹਨਾਂ ਨੂੰ ਆਖੋ ਕਿ ਬਿਨਾਂ ਦੇਰੀ ਤੋਂ ਸਾਡੇ ਕੋਲ ਆ ਜਾਣ।
ਸੁਣ ਹੁਕਮ ਗਏ ਸਵਾਰ ਹੋਏ,
ਸਤਿਗੁਰਾਂ ਦਾ ਹੁਕਮ ਸੁਣ ਕੇ ਘੋੜੇ ਤੇ ਸਵਾਰ ਹੋ ਕੇ ਗੁਰੂ ਕੇ ਬਾਗ ਵੱਲ ਭਾਈ ਦਯਾ ਰਾਮ ਜੀ ਗਏ ਹਨ ਦਯਾ ਰਾਮ ਜੀ ਨੇ ਜਾ ਕੇ ਪੰਡਿਤ ਕੇਸ਼ੋ ਦਾਸ ਨੂੰ ਮਹਾਰਾਜ ਜੀ ਦਾ ਹੁਕਮ ਸੁਣਾਇਆ
ਗੁਰ ਕਰਤੀ ਯਾਦ ਚਲੀ ਹੈ ਹਜ਼ੂਰ
ਲੱਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਯਾਦ ਕਰ ਰਹੇ ਨੇ ਇਸ ਕਰਕੇ ਤੁਸੀਂ ਮਹਾਰਾਜ ਜੀ ਦੇ ਦਰਬਾਰ ਵਿਚ ਚੱਲ ਕੇ ਪਹੁੰਚਣਾ ਕਰੋ
ਤਤਕਾਲ ਚੜਿਓ ਸੁਨ ਬਹਿਲ ਰੂਰ
ਮਹਾਰਾਜ ਜੀ ਦਾ ਬਚਨ ਸੁਣ ਕੇ ਉਸੇ ਵੇਲੇ ਉਹ ਆਪਣੇ ਗੱਡੇ ਤੇ ਸਵਾਰ ਹੋਇਆ ਤੇ ਚੱਲ ਪਿਆ
ਆਯੋ ਸਮੀਪ ਨਰ ਕਿਤਕ ਸਾਥ
ਉਹਦੇ ਨਾਲ ਕੁਝ ਕਿਹਦੇ ਜਿਹੜੇ ਨਿਕਟ ਵਰਤੀ ਸਨ ਪੰਡਿਤ ਕੇਸ਼ੋ ਦਾਸ ਦੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਇਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ
ਬਟ ਆਸ਼ਕ ਸ਼੍ਰੀ ਪਲ ਲੀਨ ਆਤ
ਮਹਾਰਾਜ ਜੀ ਵਾਸਤੇ ਕੁਝ ਪਿਟਾਵਾਂ ਲੈ ਲਈਆਂ ਸ਼੍ਰੀ ਫਲ ਆਦਿਕ ਨਾਰੀਅਲ ਆਦਿਕ ਲੈ ਲਏ ਭੇਟ ਕਰਨ ਲਈ
ਅਗਰ ਅਰਪ ਕਰ ਦਰਸ਼ਕੀਨ
ਸਤਿਗੁਰੂ ਜੀ ਦੇ ਚਰਣਾਂ ਵਿਚ ਸਾਰੀਆਂ ਵਸਤੂਆਂ ਭੇਟ ਕਰਕੇ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ
ਬਿਪਰ ਬੈਠੀ ਅਵਲੋਕ ਰੂਪ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਵਿਚ ਪੰਡਿਤ ਕੇਸ਼ੋ ਦਾਸ ਜੀ ਬੈਠ ਗਏ ਹਨ ਜੋ ਬੜਾ ਸ੍ਰੇਸ਼ਟ ਬ੍ਰਾਹਮਣ ਸੀ ਬੜੇ ਬ੍ਰਾਹਮਣਾਂ ਦੇ ਵਿਚੋਂ ਬੜੀ ਵਿਦਿਆ ਪੜ੍ਹੀ ਹੋਈ ਸੀ ਕਾਸ਼ੀ ਦੇ ਵਿਚ ਰਹਿਣ ਵਾਲਾ ਸੀ ਮਹਾਰਾਜ ਜੀ ਦੇ ਸੋਹਣੇ ਰੂਪ ਨੂੰ ਜਦੋਂ ਇਹਨੇ ਵੇਖਿਆ
ਮਨ ਮੋਹਨ ਕ੍ਰਿਸ਼ਨ ਕੇ ਤਨ ਅਨੂਪ
ਹੁਣ ਵੇਖ ਕੇ ਇਹਦੇ ਮਨ ਚ ਅਨੁਮਾਨ ਲੱਗਣ ਲੱਗਾ ਕਿ ਇਸ ਤਰ੍ਹਾਂ ਸੁੰਦਰ ਨੇ ਗੁਰੂ ਕਲਗੀਧਰ ਜੀ ਪੰਡਿਤ ਕੇਸ਼ੋ ਦਾਸ ਵੇਖ ਕੇ ਨਾ ਆਪਣੇ ਮਨ ਚ ਅਨੁਮਾਨ ਕਰ ਰਿਹਾ ਕਹਿੰਦਾ ਜਿਵੇਂ ਭਗਵਾਨ ਕ੍ਰਿਸ਼ਨ ਜੀ ਬੜੇ ਸੁੰਦਰ ਸਰੂਪ ਅਨੂਪ ਤੇ ਮਨ ਨੂੰ ਮੋਹ ਲੈਣ ਵਾਲੇ ਸਨ ਇਸੇ ਤਰ੍ਹਾਂ ਦੀ ਮਨ ਮੋਹਕ ਸਰੂਪ ਦੀ ਮੂਰਤ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ
ਜਿਵੇਂ ਕਹੋ ਪੁਰਾਣਨ ਮੈਂ ਸੁਭਾਏ
ਕਹਿੰਦੇ ਜਿਵੇਂ ਪੁਰਾਣਾਂ ਦੇ ਵਿਚ ਪਰਮੇਸ਼ਰ ਦਾ ਸੁਭਾਅ ਬਿਆਨ ਕੀਤਾ ਨਾ ਕਿ ਪਰਮੇਸ਼ਰ ਦਾ ਸੁਭਾਅ ਐਸਾ ਹੈ ਪੁਰਾਣਾਂ ਵਿਚ ਸ਼ਾਸਤਰਾਂ ਵਿਚ ਜਿਵੇਂ ਪ੍ਰਮਾਤਮਾ ਦਾ ਪਰਮੇਸ਼ਰ ਦਾ ਸੁਭਾਅ ਵਰਣਨ ਕੀਤਾ ਹੈ
ਜਿਵ ਸੁੰਦਰ ਤਨ ਗੁਣ ਜੋ ਸੁਆਏ
ਉਸੇ ਤਰ੍ਹਾਂ ਦੀ ਸੁੰਦਰਤਾ ਤੇ ਉਸੇ ਤਰ੍ਹਾਂ ਦੇ ਗੁਣ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਿਚ ਨਜ਼ਰ ਆ ਰਹੇ ਨੇ ਪੰਡਿਤ ਕੇਸ਼ੋ ਦਾਸ ਵੇਖ ਰਿਹਾ ਕਿ ਜਿਵੇਂ ਸ਼ਾਸਤਰਾਂ ਦੇ ਵਿਚ ਗ੍ਰੰਥਾਂ ਵਿਚ ਪੁਰਾਣਾਂ ਵਿਚ ਅਕਾਲ ਪੁਰਖ ਦੇ ਸਰੂਪ ਬਾਰੇ ਦੱਸਿਆ ਗਿਆ ਹੈ ਉਸੇ ਤਰ੍ਹਾਂ ਦਾ ਸਰੂਪ ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਚ ਨਜ਼ਰ ਆ ਰਿਹਾ ਉਸੇ ਤਰ੍ਹਾਂ ਦੀ ਸਰੀਰ ਦੀ ਸੁੰਦਰਤਾ ਹੈ ਉਸੇ ਤਰ੍ਹਾਂ ਦੇ ਗੁਣ ਇਨ੍ਹਾਂ ਵਿਚ ਸੋਭ ਦੀ ਕਹਾਣਾ
ਆ ਕਰਕ ਸੁਚਿਤ ਬਰ ਬਸੈ ਲੇਤ
ਬਰ ਬਸੈ ਮੱਲੋ ਮੱਲੀ ਚਿੱਤ ਨੂੰ ਖਿੱਚ ਲੈਂਦੇ ਨੇ ਮੱਲੋ ਮੱਲੀ ਚਿੱਤ ਨੂੰ ਆਪਣੇ ਵੱਲ ਪ੍ਰਭਾਵਿਤ ਕਰਕੇ ਆਕਰਸ਼ਿਤ ਕਰ ਲੈਂਦੇ ਹਨ
ਗੁਰ ਕੋ ਸਮਰੱਥ ਲਗ ਬਲ ਨਿਕੇਤ
ਸਤਿਗੁਰੂ ਜੀ ਨੂੰ ਸਮਰੱਥ ਕਰਕੇ ਜਾਣਿਆ ਇਹਨੇ ਪੰਡਿਤ ਕੇਸ਼ੋ ਦਾਸ ਨੇ ਕਿ ਸਮਰੱਥ ਨੇ ਔਰ ਬਲ ਦਾ ਘਰ ਹਨ
ਤਬ ਦਿਆ ਸਿੰਧ ਬੁਝਿਓ ਸੁਤੋਨ
ਪੰਡਿਤ ਸੋਚ ਹੀ ਰਿਹਾ ਸੀ ਕੇਸ਼ੋ ਦਾਸ ਬੈਠਾ ਤੋ ਮਹਾਰਾਜ ਗੁਰੂ ਕਲਗੀਧਰ ਦਇਆ ਸਿੰਧ ਜੀ ਬੋਲੇ
ਜਿਜੂ ਕਹੋ ਤੁਮ ਇਸ਼ਟ ਕੌਣ
ਮਹਾਰਾਜ ਜੀ ਕਹਿੰਦੇ ਹਾਂ ਪੰਡਿਤ ਜੀ ਦੱਸੋ ਤੁਹਾਡਾ ਇਸ਼ਟ ਕੌਣ ਹੈ ਤੁਸੀਂ ਕਿਹਨੂੰ ਆਪਣਾ ਇਸ਼ਟ ਮੰਨਦੇ ਹੋ ਤੁਹਾਡਾ ਇਸ਼ਟ ਕੌਣ ਹੈ
ਕੋ ਅਰਾਧ ਸੇਵਤ
ਤੁਸੀਂ ਕਿਹਦੀ ਅਰਾਧਨਾ ਕਰਦੇ ਹੋ ਕਿਹਦੀ ਸੇਵਾ ਕਰਦੇ ਹੋ
ਕਿਸ ਨਿਕਟ ਚਾਹਤੇ ਆਪਨ ਕਲਿਆਣ
ਤੁਸੀਂ ਕਿਹਦੇ ਕੋਲੋਂ ਆਪਣੀ ਕਲਿਆਣ ਚਾਹੁੰਦੇ ਹੋ ਕਿਹਦੇ ਕੋਲੋਂ ਆਪਣੀ ਮੁਕਤੀ ਚਾਹੁੰਦੇ ਹੋ
ਜਿਜ ਕਹਿ ਸੋ ਕੇਸ਼ਵ ਦਾਸ ਫੇਰ
ਉਸ ਵੇਲੇ ਕੇਸ਼ਵ ਦਾਸ ਬ੍ਰਾਹਮਣ ਬੋਲਿਆ ਮਹਾਰਾਜ ਜੀ ਨੂੰ ਕਹਿਣ ਲੱਗਾ
ਇਸ਼ਟ ਚੰਡਕਾ ਸਭ ਬਡੇਰ
ਲੱਗਾ ਜੀ ਮੈਂ ਤਾਂ ਚੰਡਕਾ ਦਾ ਪੁਜਾਰੀ ਹਾਂ ਚੰਡਕਾ ਜਿਹੜੀ ਸ਼ਕਤੀ ਆ ਉਹਦੀ ਪੂਜਾ ਕਰਦਾ ਹਾਂ
ਜੈ ਨਿਕਟ ਜਾਚ ਤੇ ਦੇਵ ਸਰਬ
ਚੰਡਕਾ ਦੇਵੀ ਆ ਉਹਦੀ ਪੂਜਾ ਕਰਦਾ ਉਸੇ ਕੋਲੋਂ ਸਾਰੇ ਦੇਵੀ ਦੇਵਤੇ ਜਿਹੜੇ ਨੇ ਉਹ ਮੰਗਦੇ ਹਨ
ਜੇ ਖੰਡ ਕੀਨ ਸ਼ਤਰੂਨ ਗਰਬ
ਜਿਵੇਂ ਸਾਰੇ ਦੁਸ਼ਮਣਾਂ ਦਾ ਗਰਭ ਖੰਡਨ ਕੀਤਾ ਨਾਸ ਕੀਤਾ ਹੈ
ਜਿਸ ਜਗਤ ਮਾਤ ਕੋ ਮੁਖ ਸਥਾਨ
ਜਗਤ ਮਾਤਾ ਹੈ ਜਿਸ ਨੂੰ ਅਸੀਂ ਦੇਵੀ ਕਹਿ ਕੇ ਕਾਲਕਾ ਕਹਿ ਕੇ ਚੰਡਕਾ ਕਹਿ ਕੇ ਅਰਾਧਦੇ ਹਾਂ ਉਹਦਾ ਇਸ ਧਰਤੀ ਦੇ ਉੱਤੇ ਜਿਹੜਾ ਮੁੱਖ ਸਥਾਨ ਹੈ
ਜਵਾਲਾਮੁਖੀ ਤੋਂ ਬਿਦ ਤੇ
ਜਵਾਲਾਮੁਖੀ ਦੇ ਨਾਂ ਦੇ ਉੱਤੇ ਸਥਾਨ ਪ੍ਰਗਟ ਹੈ ਸਾਰੇ ਜਗਤ ਵਿਚ
ਇਸ ਦਰਸ਼ ਪਰਸ ਮੇ ਹਰਸ਼ ਧਾਰ
ਉਹਦੇ ਦਰਸ਼ਨ ਕਰਨ ਵਾਸਤੇ ਆਪਣੇ ਮਨ ਚ ਆਨੰਦ ਧਾਰ ਕੇ
ਹਰ ਦੇਸ਼ ਦੂਰ ਤਜ ਕੇ ਪਦਾਰ
ਆਪਣਾ ਘਰ ਦੇਸ਼ ਤਜ ਕੇ ਬੜੀ ਦੂਰੋਂ ਚੱਲ ਕੇ ਜਾ ਰਿਹਾ ਕੇਵਲ ਉਸ ਦੇਵੀ ਜੀ ਦੇ ਸਥਾਨ ਦੇ ਦਰਸ਼ਨਾਂ ਨੂੰ ਇਸੇ ਕਰਕੇ ਜਦੋਂ ਇਹ ਮੂਰਤੀ ਪੂਜਕ ਹੋ ਗਏ ਤਾਂ ਮਹਾਰਾਜ ਜੀ ਨੇ ਗੁਰਬਾਣੀ ਵਿਚ ਕਿਹਾ ਕਿ ਤੁਮ ਕਹੀਏ ਤੋ ਆਦ ਭਵਾਨੀ ਮੁਕਤ ਕੇ ਬਰੀਆ ਕਹਾ ਛਪਾਨੀ ਉੱਥੇ ਫਿਰ ਖੰਡਨ ਵੀ ਹੋਇਆ ਹੈ ਕਿ ਜੇ ਦੇਵੀ ਦੀ ਇਕੱਲੀ ਪੂਜਾ ਕਰੋਗੇ ਸਿਰਫ ਅਕਾਲ ਪੁਰਖ ਨੂੰ ਨਾਲ ਪ੍ਰਮਾਤਮਾ ਨੂੰ ਸਵਾਲ ਕਰਕੇ ਨਹੀਂ ਜਾਣੋਗੇ ਮੂਰਤੀ ਦੀ ਪੂਜਾ ਕਰੋਗੇ ਔਰਤ ਦੀ ਪੂਜਾ ਕਰੋਗੇ ਉਹਦਾ ਆਕਾਰ ਔਰਤ ਵਰਗਾ ਬਣਾ ਕੇ ਇਸਤਰੀ ਦਾ ਬਣਾ ਕੇ ਤੇ ਫਿਰ ਤੁਹਾਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੋ ਇਸ ਕਰਕੇ ਇੱਥੇ ਕੇਸ਼ਵ ਦਾਸ ਜਿਹੋ ਜੀ ਉਹਦੀ ਆਪਣੀ ਭਾਵਨਾ ਸੀ ਉਹ ਦੱਸ ਰਿਹਾ ਕਹਿੰਦਾ ਜੀ ਇਸ ਧਰਤੀ ਤੇ ਜਿਹੜਾ ਜਵਾਲਾਮੁਖੀ ਜੀ ਦਾ ਸਥਾਨ ਹੈ ਉਹ ਪ੍ਰਗਟ ਹੈ
ਸਭ ਆਦਿ ਸ਼ਕਤ ਦੇਵਾਨ ਦੇ
ਉੱਥੇ ਮੈਂ ਜਾ ਰਿਹਾ ਕਿਉਂਕਿ ਉਹ ਸਾਰੇ ਦੇਵਤਿਆਂ ਦੀ ਆਦਿ ਸ਼ਕਤੀ ਹੈ ਮੁੱਢ ਸ਼ਕਤੀ ਹੈ
ਬ੍ਰਹਮਾਦਿ ਜਾਏ ਕੀ ਕਰਤ ਸੇਵ
ਜਿਹੜੇ ਬ੍ਰਹਮਾ ਆਦਿਕ ਦੇਵਤੇ ਨੇ ਉਹ ਵੀ ਉਸ ਦੇਵੀ ਦੀ ਪੂਜਾ ਕਰਦੇ ਨੇ ਉਹਦੀ ਆਰਾਧਨਾ ਕਰਦੇ ਹਨ
ਲਿਵ ਲਗੀ ਸਦਾ ਤਿਸ ਨਾਮ ਕੁਇਰ
ਜਿਨ੍ਹਾਂ ਦੀ ਲਿਵ ਸਦਾ ਉਸ ਦੇਵੀ ਦੀ ਪੂਜਾ ਵਿਚ ਲੱਗੀ ਹੋਈ ਹੈ
ਮੈਂ ਕਰੋ ਧਿਆਨ ਪੂਜਾ ਘਨੇਰ
ਉਸੇ ਦੇਵੀ ਦੀ ਮੈਂ ਪੂਜਾ ਕਰਦਾ ਉਸੇ ਦਾ ਮੈਂ ਧਿਆਨ ਧਾਰਦਾ ਹਾਂ ਉਸੇ ਦਾ ਮੈਂ ਯੱਗ ਕਰਦਾ ਹਾਂ
ਸੁਨ ਗੁਰੂ ਪੂਜਨਾ ਕੀਨਤਾਏ
ਸਤਿਗੁਰੂ ਕਲਗੀਧਰ ਜੀ ਬੋਲੇ ਕਹਿੰਦੇ ਹਾਂ ਪੰਡਿਤ ਜੀ ਜਿਸ ਦੇਵੀ ਦੀ ਤੁਸੀਂ ਪੂਜਾ ਕਰਦੇ ਹੋ ਉਹਦੇ ਬਾਰੇ ਮਹਾਰਾਜ ਜੀ ਕਹਿੰਦੇ ਅਸੀਂ ਪੁੱਛਦੇ ਹਾਂ
ਜਗ ਮਾਤ ਪੂਜਵੇ ਹਮੈ ਚਾਏ
ਅਸੀਂ ਉਸ ਦੇਵੀ ਨੂੰ ਪ੍ਰਗਟ ਕਰਨਾ ਚਾਹੁੰਦੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਤੇ ਤੁਸੀਂ ਤਾਂ ਪੁਜਾਰੀ ਹੋ ਦੇਵੀ ਦੇ ਸ਼ਕਤੀ ਦੇ ਮਹਾਰਾਜ ਕਹਿੰਦੇ ਅਸੀਂ ਉਹ ਜਿਹੜੀ ਸ਼ਕਤੀ ਦੇਵੀ ਹੈ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ
ਜਿਸ ਤੇ ਪ੍ਰਤੱਛ ਹੋਏ ਦਰਸ਼ ਦੇ
ਜਿਸਤੋਂ ਦੇਵੀ ਪ੍ਰਗਟ ਹੋ ਕੇ ਪ੍ਰਤੱਛ ਹੋ ਕੇ ਸਾਨੂੰ ਦਰਸ਼ਨ ਦੇਵੇ
ਤੁਮ ਪੈ ਵਿਧਾਨ ਇਹ ਸਕਲ ਆਏ
ਤੈਨੂੰ ਸਾਰਾ ਵਿਧਾਨ ਪਤਾ ਤੈਨੂੰ ਪਤਾ ਕਿ ਕਿਵੇਂ ਯੱਗ ਕਰਨਾ ਕਿਵੇਂ ਹਵਨ ਕਰਨਾ ਕਿਵੇਂ ਪੂਜਾ ਕਰਨੀ ਹੈ ਕਿਉਂਕਿ ਤੇਰੇ ਬਾਰੇ ਮੈਨੂੰ ਕਈ ਬ੍ਰਾਹਮਣਾਂ ਨੇ ਦੱਸਿਆ ਕਿ ਤੂੰ ਸਾਰੀ ਵਿਧੀ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦਾ ਹੈ ਤੇ ਤੂੰ ਸਾਰੇ ਵਿਧਾਨ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਜਾਣਦਾ ਹੈ
ਕੀਜੈ ਪ੍ਰਯੋਗ ਸਭ ਵਿਧ ਬਣਾਏ
ਤੂੰ ਸਾਰਾ ਪ੍ਰਯੋਗ ਕਰ ਜਿਵੇਂ ਤੂੰ ਕਰਨਾ ਚਾਹੁੰਦਾ ਜੋ ਜੋ ਤੈਨੂੰ ਚਾਹੀਦਾ ਅਸੀਂ ਦੇਵਾਂਗੇ ਤੂੰ ਦੇਵੀ ਪ੍ਰਗਟ ਕਰ ਕਿਉਂਕਿ ਤੂੰ ਦੇਵੀ ਭਗਤ ਹੈ ਤੇ ਤੂੰ ਕਹਿਣਾ ਮੈਂ ਦੇਵੀ ਨੂੰ ਉਜਾਗਰ ਕਰ ਸਕਦਾ ਉਹਦੀ ਪੂਜਾ ਕਰਦਾ ਉਹੀ ਸਾਰਿਆਂ ਦੀ ਮੁੱਢ ਸ਼ਕਤੀ ਹੈ ਇਸ ਤਰ੍ਹਾਂ ਕਰ ਫਿਰ ਉਸ ਦੇਵੀ ਨੂੰ ਤੂੰ ਪ੍ਰਗਟ ਕਰ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ
ਸਮੱਗਰੀ ਸਭ ਜਿੱਤੇ
ਇਸਨੂੰ ਜਿੰਨੀ ਸਮੱਗਰੀ ਚਾਹੀਦੀ ਹੈ ਉਸ ਪ੍ਰਯੋਗ ਵਾਸਤੇ ਦੇਵੀ ਪ੍ਰਗਟ ਕਰਨ ਲਈ ਜੋ ਜੋ ਸਮੱਗਰੀ ਤੈਨੂੰ ਚਾਹੀਦੀ ਹੈ ਉਹ ਅਸੀਂ ਤੈਨੂੰ ਦੇਵਾਂਗੇ
ਦੁਰਲੱਭ ਹੋਏ ਕਈ ਐਤੇਕ
ਜਿਹੜੀਆਂ ਦੁਰਲੱਭ ਵਸਤੂਆਂ ਨੇ ਉਹ ਪਹਿਲਾਂ ਦੱਸ ਦੇ ਕਿਉਂਕਿ ਮੁੜ ਕੇ ਸਮੇਂ ਸਿਰ ਤੂੰ ਕਹਿ ਵੀ ਇਹ ਚਾਹੀਦੀ ਹੈ ਉਹ ਮੁੜ ਕੇ ਇੱਥੋਂ ਮਿਲੇ ਨਾ ਜਿਹੜੀਆਂ ਦੁਰਲੱਭ ਵਸਤੂਆਂ ਦੂਰੋਂ ਮੰਗਾਣੀਆਂ ਪੈਣੀਆਂ ਨੇ ਦੂਜੇ ਵੱਡੇ ਸ਼ਹਿਰਾਂ ਵਿੱਚੋਂ ਉਹ ਵੀ ਤੂੰ ਦੱਸ ਦੇ
ਜੇ ਮੰਤਰ ਪਾਠ ਯਾਰ ਹਮਨ ਹੋਏ
ਔਰ ਜਿਵੇਂ ਮੰਤਰ ਪਾਠ ਹੋਵੇਗਾ ਹਵਨ ਵਾਦਕ ਹੋਵੇਗਾ
ਲੈ ਕਿਤਕ ਕਾਲ ਲੱਗ ਕੋ ਸੋਏ
ਕਿੰਨਾ ਕੁ ਸਮਾਂ ਲੱਗੇਗਾ ਉਹ ਸਾਰੀ ਵਿਧੀ ਮੈਨੂੰ ਦੱਸਣਾ ਕਰ
ਗਨ ਬਿਜਨ ਬਣੀ ਮਹਿਮਾ ਤੁਮਾਰ
ਇਹ ਕੇਸ਼ਵ ਦਾਸ ਜੀ ਬੜੇ ਬ੍ਰਾਹਮਣਾਂ ਨੇ ਤੁਹਾਡੀ ਮਹਿਮਾ ਕੀਤੀ ਬੜਿਆਂ ਨੇ ਤੁਹਾਡੀ ਉਪਮਾ ਕੀਤੀ ਹੈ
ਵਿਦ ਚੰਡ ਪੂਜਵੇ ਮੈਂ ਉਦਾਸ
ਤੁਸੀਂ ਚੰਡੀ ਪੂਜਾ ਵਿਚ ਪੂਰੀ ਵਿਧੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਸੰਪੰਨ ਕਰਕੇ ਜਾਣਦੇ ਹੋ
ਦੋਹੇਰਾ ਪ੍ਰਾਪਤ ਹੋਇਓ ਆਨ ਕਰ ਹੈ ਜੇ ਵਿਧਾਨ ਪਰਬੀਨ
ਮਹਾਰਾਜ ਜੀ ਕਹਿੰਦੇ ਜਿਹੜਾ ਹੁਣ ਤਰੀਕਾ ਹੈ ਜੋ ਵਿਧੀ ਹੈ ਜੋ ਜੋ ਤੈਨੂੰ ਪ੍ਰਾਪਤ ਹੈ ਕੋਈ ਤਰੀਕਾ ਕੋਈ ਵਿਧੀ ਹੈ ਜਿਹੜੀ ਵਿਧੀ ਨਾਲ ਕਿਉਂਕਿ ਤੂੰ ਪੜ੍ਹੀਆਂ ਹੋਈਆਂ ਨੇ ਸਾਰੀਆਂ ਵਿਧੀਆਂ ਵਿਦਵਾਨ ਹੈ ਤੇ ਜਿਹੜੀ ਵਿਧੀ ਤੈਨੂੰ ਆਉਂਦੀ ਹੈ, ਜਿਹੜਾ ਤਰੀਕਾ ਤੈਨੂੰ ਆਉਂਦਾ, ਉਹ ਸਾਰਾ ਪ੍ਰਗਟ ਕਰਕੇ ਵਿਦਤ ਕਰਕੇ ਸਾਨੂੰ ਦੱਸ ਦੇ।
ਕਰੋ ਵਿਦਤ ਸ਼੍ਰੀ ਚੰਦ ਕਾ ਤੇਜ ਤੁਰਕ ਹਿਤਹੀਨ,
ਕਰੋ ਤੁਸੀਂ ਪ੍ਰਗਟ ਕਰੋ ਉਸ ਚੰਡਕਾ ਨੂੰ, ਸ਼ਕਤੀ ਨੂੰ, ਤਾਂ ਜੋ ਉਸ ਸ਼ਕਤੀ ਨੂੰ ਪ੍ਰਗਟ ਕਰਕੇ ਨਾ ਤੁਰਕਾਂ ਦਾ ਸਾਰਾ ਤੇਜ ਖਤਮ ਕੀਤਾ ਜਾ ਸਕੇ। ਅਸਲ ਵਿਚ ਸਤਿਗੁਰੂ ਜੀ ਪਰਮਾਤਮਾ ਦੀ ਸ਼ਕਤੀ, ਇਹ ਕੇਸ਼ੋਦਾਸ ਤੇ ਸਤਿਗੁਰਾਂ ਦੇ ਖਿਆਲ ਦੇ ਵਿਚ ਜਿਹੜੀ ਦੇਵੀ ਹੈ, ਉਹਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਕੇਸ਼ੋਦਾਸ ਦੇ ਦਿਮਾਗ ਦੇ ਵਿਚ ਜਿਹੜੀ ਦੇਵੀ ਆ, ਉਹ ਕੇਵਲ ਮੂਰਤੀਮਾਨ ਹੈ, ਮੂਰਤੀ ਨੂੰ ਉਹਨਾਂ ਨੇ ਦੇਵੀ ਮੰਨਿਆ। ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੋ ਅਕਾਲ ਪੁਰਖ ਦੀ ਸ਼ਕਤੀ ਨੂੰ ਮੰਨ ਰਹੇ ਨੇ, ਦੇਵੀ ਉਹਦੀ ਮੂਰਤੀ ਨਹੀਂ ਮੰਨਦੇ, ਮਹਾਰਾਜ ਜੀ ਉਹਦਾ ਬੜਾ ਵਿਰਾਟ ਸਰੂਪ ਮੰਨਦੇ ਨੇ, ਔਰ ਨਿਰੰਕਾਰ ਪਰਮੇਸ਼ਰ ਦੀ ਇਸ ਸ਼ਕਤੀ ਨੂੰ ਵਿਆਪਕ ਕਰਕੇ ਜਾਣਦੇ ਨੇ, ਜਿਸ ਦੇ ਬਾਰੇ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਸੁੰਦਰ ਢੰਗ ਦੇ ਨਾਲ ਵਰਣਨ ਵੀ ਕੀਤਾ ਹੈ। ਦਸਮ ਗ੍ਰੰਥ ਸਾਹਿਬ ਦੇ ਅੰਦਰ ਜਿੱਥੇ ਮਹਾਰਾਜ ਜੀ ਨੇ ਦੇਵੀ ਜੂ ਕੀ ਉਸਤਤ ਕਹਿ ਕੇ ਸ਼ਬਦ ਛੰਦ ਉਚਾਰਨ ਕੀਤੇ ਨੇ, ਉੱਥੇ ਬੜਾ ਵਿਸ਼ਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਦੀ ਸ਼ਕਤੀ ਦਾ ਸਰੂਪ ਵਰਣਨ ਕੀਤਾ ਹੈ। ਤੋ ਸਤਿਗੁਰੂ ਜੀ ਕਹਿੰਦੇ ਤੁਸੀਂ ਵਿਦਤ ਕਰੋ ਉਸ ਸ਼ਕਤੀ ਨੂੰ, ਕਿਉਂਕਿ ਅਸੀਂ ਪ੍ਰਮਾਤਮਾ ਦੀ ਉਸ ਪ੍ਰਚੰਡ ਸ਼ਕਤੀ ਨੂੰ ਵਿਦਤ ਕਰਕੇ ਇਸ ਤੁਰਕਾਂ ਦੇ ਤੇਜ ਦਾ ਵਿਨਾਸ਼ ਕਰਨਾ ਚਾਹੁੰਦੇ ਹਾਂ।
ਸ਼੍ਰੀ ਕਲਗੀਧਰ ਕੇ ਬਚਨ ਸੁਣ ਕਰ ਸਭ ਦੇ ਦੇ ਰਾਏ,
ਕਲਗੀਧਰ ਪਾਤਸ਼ਾਹ ਜੀ ਦੇ ਬਚਨ ਸਾਰੇ ਬ੍ਰਾਹਮਣਾਂ ਦੇ ਰਾਜਾ ਬ੍ਰਾਹਮਣ, ਕਿਉਂਕਿ ਸਾਰਿਆਂ ਵਿਚੋਂ ਸਰਵੋਤਮ ਬ੍ਰਾਹਮਣ ਸੀ ਉਸ ਸਮੇਂ ਹਿੰਦੁਸਤਾਨ ਦੇ ਵਿਚ, ਸਾਰੇ ਪੰਡਿਤਾਂ ਵਿਚੋਂ ਸਭ ਦਾ ਸਿਖਰ ਦਾ ਪੰਡਿਤ ਸੀ ਕੇਸ਼ੋਦਾਸ, ਜਿੰਨੇ ਬ੍ਰਾਹਮਣ ਸਨ ਸਾਰੇ ਇਹਦੇ ਤੋਂ ਥੱਲੇ ਸੀ, ਸਭ ਤੋਂ ਸਿਖਰ ਦਾ ਉੱਚਾ ਬ੍ਰਾਹਮਣ ਪੰਡਿਤ ਸੀ ਕੇਸ਼ੋਦਾਸ। ਇਹ ਉਸ ਵੇਲੇ ਮਹਾਰਾਜ ਜੀ ਦੇ ਨੇ ਬਚਨ ਸੁਣੇ ਹਨ।
ਕੇਤਕ ਸਮੇਂ ਵਿਚਾਰ ਕਰ ਬੋਲਣ ਚਾਹੇ ਉਠਾਏ,
ਕੁਝ ਸਮਾਂ ਇਹਨੇ ਆਪਣੇ ਮਨ ਵਿਚ ਵਿਚਾਰ ਕੀਤੀ ਔਰ ਆਪਣੇ ਹਿਰਦੇ ਵਿਚ ਵਿਚਾਰ ਕਰਕੇ ਫਿਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਬੋਲ ਕੇ ਇਹਨੇ ਫਿਰ ਸਾਰੀ ਵਿਧੀ ਦੱਸੀ। ਪਹਿਲਾਂ ਤਾਂ ਕਹਿਣ ਲੱਗਾ ਜੀ ਸਮੱਗਰੀ ਬੜੀ ਚਾਹੀਦੀ, ਇੰਨੀ ਸਮੱਗਰੀ ਚਾਹੀਦੀ ਆ ਵੀ ਉਹਦੇ ਵਾਸਤੇ ਹਜ਼ਾਰ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਰੁਪਈਆ ਖਰਚ ਆ ਸਕਦਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਕੇਸ਼ੋਦਾਸ ਜੀ ਫਿਕਰ ਨਾ ਕਰੋ, ਪੈਸੇ ਦੀ ਕੋਈ ਫਿਕਰ ਨਾ ਕਰੋ, ਤੁਸੀਂ ਦੇਵੀ ਪ੍ਰਗਟ ਕਰੋ, ਜਿਹੜੀ ਵਿਧਾਨ ਜਿਹੜੀ ਸਮੱਗਰੀ ਤੁਹਾਨੂੰ ਚਾਹੀਦੀ ਹੈ ਉਹ ਦੱਸੋ, ਤੁਹਾਨੂੰ ਮਿਲੇਗੀ। ਤੋ ਜਿਵੇਂ ਉਹ ਸਾਰੀ ਸਮੱਗਰੀ ਪੰਡਿਤ ਕੇਸ਼ੋਦਾਸ ਜਿਵੇਂ ਜਿਵੇਂ ਦੱਸ ਰਿਹਾ ਤੇ ਸਾਹਿਬ ਜੀ ਮੰਗਵਾ ਰਹੇ ਨੇ, ਇਹ ਸਤਿਗੁਰਾਂ ਦੀ ਲੀਲਾ ਹੈ। ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਚੋਜ ਹੈ, ਜਿਹੜਾ ਅੱਗੇ ਕਥਾ ਸਾਰੀ ਸਰਵਣ ਕਰਕੇ ਖੁੱਲ੍ਹ ਕੇ ਸਾਹਮਣੇ ਆਉਣਾ ਹੈ।